ਸੱਚ ਨੂੰ ਹੱਸ ਕਬੂਲ ਕਰਨ ਦੀ ਹਿੰਮਤ ਕਿਉਂ ਨਾ ਤੇਰੇ ਅੰਦਰ ਸੱਚ ਨੂੰ ਹੱਸ ਕਬੂਲ ਕਰਨ ਦੀ ਹਿੰਮਤ ਕਿਉਂ ਨਾ ਤੇਰੇ ਅੰਦਰ ਝੂਠ ਤੇਰੇ ਦੇ ਮਗਰੋਂ ਤੁਰਦਾ ਮੈਂ ਕਿੱਥੇ ਕਿੱਥੇ ਆ ਬੈਠਾ ਹਾਂ ਝੂਠ ਤੇਰੇ ਦੇ ਮਗਰੋਂ ਤੁਰਦਾ ਕਿੱਥੇ ਕਿੱਥੇ ਆ ਬੈਠਾ ਹਾਂ ਅੱਜ ਫੇਰ ਉਸ ਅਕਾਲ ਪੁਰਖ ਵਾਹਿਗੁਰੂ ਸਿਰਜਣਹਾਰ ਦੀ ਮਿਹਰ ਹੋਈ ਹੈ ਤੇ ਆਪ ਜੀ ਦੀਆਂ ਅਸੀਸਾਂ ਤੇ ਦੁਆਵਾਂ ਦੇ ਸਦਕਾ ਹਰੇਕ ਹਫ਼ਤੇ ਦੀ ਤਰ੍ਹਾਂ ਅੱਜ ਫੇਰ ਆਪ ਜੀ ਦੀ ਸੇਵਾ ਦੇ ਵਿੱਚ ਪੰਥਕ ਵਿਚਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਜੀ ਜਿੰਨੇ ਵੀ ਗੁਰਮਾਈ ਭਾਈ ਇਸ ਸਮੇਂ ਸਾਡੇ ਨਾਲ ਜੁੜੇ ਨੇ 104.6 ਦੇ ਮਾਧਿਅਮ ਨਾਲ ਸਾਂਝ ਪਾਈ ਹੈ ਸਾਰੇ ਹੀ ਰਸਨਾਂ ਨੂੰ ਕਰੋ ਪਵਿੱਤਰ ਗੁਰਾਂ ਵੱਲੋਂ ਦਿੱਤੀ ਹੋਈ ਗੁਰਫਤਿਹ ਨੂੰ ਕਰੋ ਪ੍ਰਵਾਨ ਲਵਾਓ ਆਪਣੀ ਤੇ ਸਾਡੀ ਹਾਜ਼ਰੀ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਅੱਜ ਦਾ ਪ੍ਰੋਗਰਾਮ ਸਮਰਪਿਤ ਰੱਖਾਂਗੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਜੀਵਨ ਕਾਲ ਨੂੰ ਜਿਨ੍ਹਾਂ ਦਾ ਪ੍ਰਕਾਸ਼ ਪੁਰਬ ਪਿਛਲੇ ਦਿਨੀ ਲੰਘ ਕੇ ਗਿਆ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ 5 ਜੁਲਾਈ ਨੂੰ ਤੇ ਨਾਲ ਦੀ ਨਾਲ ਭਾਈ ਸੁਖਦੇਵ ਸਿੰਘ ਜੀ ਬੱਬਰ ਜਿਨ੍ਹਾਂ ਦੇ ਅਸੀਂ ਪ੍ਰਥਾਏ ਇਹ ਵਾਰ ਲਾਈ ਇਹਨਾਂ ਦੀ ਜਿਹੜੀ ਸ਼ਹਾਦਤ ਨੂੰ ਸਾਡੇ ਵੱਲੋਂ ਕੋਟਨ ਕੋਟ ਪ੍ਰਣਾਮ ਤੇ ਸ਼ਹੀਦਾਂ ਦੇ ਜਿਹੜੇ ਸ਼ਹੀਦੀ ਦਿਹਾੜਿਆਂ ਦੇ ਉੱਤੇ ਅਸੀਂ ਅਕਸਰ ਹੀ ਗੱਲ ਕਰਦੇ ਰਹੀਦਾ ਆਪਣੇ ਪ੍ਰੋਗਰਾਮ ਦੇ ਵਿੱਚ ਜਦੋਂ ਜਦੋਂ ਵੀ ਜ਼ਿਕਰ ਚੱਲਦਾ ਏ ਪਰ ਨਾਲ ਹੀ ਜਿਵੇਂ ਇਸ ਗੱਲ ਤੋਂ ਵੀ ਅਸੀਂ ਕਹਿਣ ਤੋਂ ਕੋਈ ਤੇ ਗਰੇਜ਼ ਨਹੀਂ ਕੀਤਾ ਕਿ ਜਿਹੜੀ ਪੂਰੀ ਦੀ ਪੂਰੀ ਜਾਣਕਾਰੀ ਜਿਹੜੇ ਖਾਸ ਤੌਰ ਤੇ 1980ਵੇਂ ਦਹਾਕੇ ਦੇ ਜਿਹੜੇ ਸਿੰਘ ਸ਼ਹੀਦ ਹੋਏ ਉਹਨਾਂ ਦੇ ਬਾਰੇ ਪੁਖਤਾ ਤੇ ਪੂਰੀ ਜਾਣਕਾਰੀ ਹਲੇ ਪੂਰੀ ਤਰ੍ਹਾਂ ਉਪਲਬਧ ਨਹੀਂ ਸਮੇਂ ਸਮੇਂ ਦੇ ਉੱਤੇ ਕੁਝ ਕੁ ਲੇਖਕਾਂ ਵੱਲੋਂ ਕੁਝ ਕੁ ਪੱਤਰਕਾਰਾਂ ਵੱਲੋਂ ਤੇ ਕੁਝ ਕੁ ਉਹਨਾਂ ਦੇ ਸ਼ਹੀਦ ਸਿੰਘਾਂ ਦੇ ਜਿਹੜੇ ਨਾਲ ਵਿਚਰਦੇ ਰਹੇ ਉਹਨਾਂ ਵੱਲੋਂ ਜਿਹੜੀਆਂ ਲਿਖਤਾਂ ਦੇ ਰੂਪ ਦੇ ਵਿੱਚ ਜਿਹੜੀ ਜਾਣਕਾਰੀ ਸਾਹਮਣੇ ਆਉਂਦੀ ਰਹੀ ਪਰ ਵੱਡੇ ਪੱਧਰ ਦੇ ਉੱਤੇ ਕੀ ਕੁਝ ਵਾਪਰਿਆ ਉਹ ਹਲੇ ਵੀ ਕਿਉਂਕਿ ਹਲੇ ਕੌਮ ਆਜ਼ਾਦ ਨਹੀਂ ਹੋਈ ਸਿੱਖ ਕੌਮ ਹਜੇ ਕਹਿ ਲਈਏ ਕਿ ਜਿਵੇਂ ਸਿੱਖਾਂ ਦਾ ਕੇਂਦਰੀ ਸਥਾਨ ਸ੍ਰੀ ਦਰਬਾਰ ਸਾਹਿਬ ਸਿੱਖ ਰੈਫਰੈਂਸ ਲਾਇਬ੍ਰੇਰੀ ਦੀਆਂ ਕਿਤਾਬਾਂ ਵੀ ਹਲੇ ਤੱਕ ਵਾਪਸ ਨਹੀਂ ਆਈਆਂ ਤੇ ਜਿਵੇਂ ਇਹ ਤਾਂ ਇੱਕ ਓਪਨ ਸੀਕਰੇਟ ਜਿਹਾ ਬਣ ਕੇ ਰਹਿ ਗਿਆ ਕਿ ਜਿਹੜਾ ਬਹੁਤੀਆਂ ਜਿਹੜੀਆਂ ਸੰਸਥਾਵਾਂ ਦੇ ਉੱਤੇ ਜਿਹੜਾ ਸਿੱਖ ਵਿਰੋਧੀ ਤਾਕਤਾਂ ਦਾ ਜਿਹੜਾ ਕਬਜ਼ਾ ਹੋ ਚੁੱਕਾ ਹੈ ਤੇ ਇਸ ਕਰਕੇ ਜਿਹੜੀ ਜਾਣਕਾਰੀ ਮੁਹੱਈਆ ਵੀ ਆਪਾਂ ਨੂੰ ਕੀਤੀ ਜਾ ਰਹੀ ਹੈ ਉਹਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਉਹਦੇ ਵਿੱਚ ਜਿਹੜੇ ਗਲਤ ਭਾਵਨਾਵਾਂ ਕੰਮ ਕਰਦੀਆਂ ਨੇ ਜਿਵੇਂ ਆਪਾਂ ਉਦਾਹਰਣ ਦੇ ਤੌਰ ਤੇ ਬਾਬਾ ਜਰਨੈਲ ਸਿੰਘ ਜੀ ਦੀਆਂ ਵੀਡੀਓਜ਼ ਦੇਖ ਲਈਏ ਜੋ ਉਹਨਾਂ ਦੀਆਂ ਜਿਹੜੀਆਂ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕੀਤੀਆਂ ਜਾਂਦੀਆਂ ਨੇ ਉਹ ਸਾਰਾ ਕੁਝ ਉਸ ਯੋਧੇ ਦਾ ਨਾਂ ਵਰਤ ਕੇ ਜਿਹਨੇ ਇੱਕ ਸਾਰੀ ਕੌਮ ਨੂੰ ਇੱਕ ਮੁੱਠ ਕੀਤਾ ਸੀ ਇੱਕ ਥਾਂ ਤੇ ਇਕੱਤਰ ਕੀਤਾ ਸੀ ਇੱਕ ਅਕਾਲ ਤਖ਼ਤ ਦੇ ਥੱਲੇ ਇਕੱਠੇ ਹੋਣ ਦਾ ਇਕੱਠਾ ਕੀਤਾ ਵੀ ਸੀ ਕੁਝ ਕੁ ਸੰਸਥਾਵਾਂ ਨੂੰ ਛੱਡ ਕੇ ਬਹੁਤੀਆਂ ਸਿੱਖ ਸੰਸਥਾਵਾਂ ਮਜੋਰਟੀ ਦੇ ਵਿੱਚ ਜਿਹੜੀਆਂ ਬਾਬਾ ਜਰਨੈਲ ਸਿੰਘ ਦੇ ਇਸ ਹੋਕੇ ਤੇ ਕਿ ਸਾਨੂੰ ਇੱਕ ਅਕਾਲ ਤਖ਼ਤ ਦੇ ਥੱਲੇ ਜਿਸ ਦੀ ਸਿਰਜਣਾ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਕੀਤੀ ਸੀ ਉਹਦੇ ਉੱਤੇ ਉਹਦੇ ਥੱਲੇ ਹੋਣਾ ਚਾਹੀਦਾ ਹੈ ਇਕੱਠੇ ਹੋਣਾ ਚਾਹੀਦਾ ਹੈ ਤੇ ਇਹ ਕੰਮ ਹੋ ਵੀ ਚੁੱਕਾ ਸੀ ਪਰ ਅੱਜ ਉਸ ਸ਼ਖਸ ਦਾ ਨਾਂ ਵਰਤ ਕੇ ਜਿਹੜਾ ਕੌਮ ਦੇ ਵਿੱਚ ਦੁਫਾੜ ਕੌਮ ਦੇ ਵਿੱਚ ਪਾੜਨ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਕੰਮ ਜਿਹੜਾ ਚੱਲ ਰਿਹਾ ਇਹਨਾਂ ਤੋਂ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਤੇ ਇਹੀ ਕੰਮ ਤਕਰੀਬਨ ਜਿਹੜੇ 1984 ਦੇ ਸਮੇਂ ਤੇ 84 ਤੋਂ ਬਾਅਦ ਵਿੱਚ ਜਿਹੜੇ ਸਿੰਘ ਸ਼ਹੀਦ ਹੋਏ ਉਹਨਾਂ ਦਾ ਵੀ ਬਹੁਤੇ ਤੌਰ ਦੇ ਉੱਤੇ ਜਿਹੜਾ ਇੱਕ ਤਰ੍ਹਾਂ ਦੇ ਨਾਲ ਧੜੇਬੰਦੀ ਦਾ ਲੇਬਲ ਲਗਾ ਦਿੱਤਾ ਗਿਆ ਹੈ ਕਿਉਂਕਿ ਸੁਹਿਰਦਤਾ ਜਿਹੜੀ ਸੀ ਜਿਹੜੀ ਹੋਣੀ ਚਾਹੀਦੀ ਸੀ ਸਾਡੀ ਕੌਮ ਦੇ ਵਿੱਚ ਵਿਦਵਾਨਾਂ ਦੀ ਸਾਡੇ ਰਾਜਸੀ ਲੀਡਰਾਂ ਧਾਰਮਿਕ ਲੀਡਰਾਂ ਦੀ ਈਵਨ ਕਿ ਰਾਜਸੀ ਲੀਡਰਾਂ ਦੀ ਵੀ ਧਾਰਮਿਕ ਲੀਡਰਾਂ ਦੀ ਧਾਰਮਿਕ ਸੰਸਥਾਵਾਂ ਦੀ ਉਹ ਸੁਹਿਰਦਤਾ ਬਿਲਕੁਲ ਨਾ ਮਾਤਰ ਹੈ
ਜੇ ਆਪਾਂ ਇੰਜ ਕਹਿ ਲਈਏ ਕਿ ਮੀਰੀ ਤੇ ਪੀਰੀ ਦੇ ਸਿਧਾਂਤ ਦੀ ਜਿਹੜੀ ਗੱਲ ਹੈ
ਹਾਂਜੀ ਹਾਂਜੀ
ਜੋ ਹਰਗੋਬਿੰਦ ਪਾਤਸ਼ਾਹ ਨੇ ਦਿੱਤੀ ਸਿਆਸਤ ਤੇ ਧਰਮ
ਹਾਂਜੀ ਹਾਂਜੀ ਇਹ ਸਾਰਾ ਕੁਝ ਬਿਲਕੁਲ ਅੱਜ ਆਪਾਂ ਜ਼ਿਕਰ ਵੀ ਇਹੀ ਕਰਾਂਗੇ ਕਿ ਕਿਵੇਂ ਹਰਗੋਬਿੰਦ ਪਾਤਸ਼ਾਹ ਜੀ ਨੇ ਜਿਹੜੀ ਸਾਨੂੰ ਸੁਚੇਤ ਰਹਿਣ ਦੇ ਲਈ ਜਿਹੜੀ ਇੱਕ ਸਾਨੂੰ ਇੱਕ ਸੋਝੀ ਬਖਸ਼ੀ ਸੀ ਉਸ ਤੋਂ ਆਪਾਂ ਕੋਹਾਂ ਦੂਰ ਜਾ ਚੁੱਕੇ ਹਾਂ ਤੇ ਇਹੀ ਜਿਹੜਾ ਹੁਣ ਦੇ ਸਮੇਂ ਦੇ ਵਿੱਚ ਜਿਹੜੀ ਸਾਡੀ ਦੁਸ਼ਵਾਰੀ ਦਾ ਕਾਰਨ ਵੀ ਬਣਦਾ ਜਾ ਰਿਹਾ ਹੈ ਕਿ ਆਪਾਂ ਜਿਹੜੀ ਸਿਆਸਤ ਨੂੰ ਅੱਖੋਂ ਪਰੋਖੇ ਕਰਕੇ ਜਾਂ ਸਿਆਸਤ ਦੇ ਪ੍ਰਤੀ ਜਿਹੜੀ ਖਾਸ ਤੌਰ ਦੇ ਉੱਤੇ ਤੁਹਾਡੀ ਤੁਹਾਡੇ ਪ੍ਰਤੀ ਸਿਆਸਤ ਵਰਤੀ ਜਾ ਰਹੀ ਹੈ ਉਸ ਤੋਂ ਜਦੋਂ ਤੁਸੀਂ ਅਵੇਸਲੇ ਹੋ ਜਾਂਦੇ ਹੋ ਤਾਂ ਜਿਹੜਾ ਤੁਹਾਡੀ ਦੁਸ਼ਮਣ ਜਮਾਤ ਹੈ ਉਸ ਨੂੰ ਇੱਕ ਮੌਕਾ ਮਿਲ ਜਾਂਦਾ ਹੈ, ਇੱਕ ਖੁੱਲ੍ਹਾ ਰਾਹ ਮਿਲ ਜਾਂਦਾ ਹੈ, ਇੱਕ ਖੁੱਲ੍ਹਾ ਪੰਡਾਲ ਮਿਲ ਜਾਂਦਾ ਹੈ ਉਹ ਆਪਣੀ ਮਨ ਆਈਆਂ ਕਰਨ ਦਾ। ਤੇ ਇਹੋ ਕੁਝ ਹੀ ਸਾਡੇ ਜਿਹੜੀ ਸਿੱਖ ਕੌਮ ਦੇ ਵਿਰੋਧੀਆਂ ਵੱਲੋਂ ਜਿਹੜੇ ਅੱਜ ਦੇ ਸਮੇਂ ਵਿੱਚ ਹੋ ਰਿਹਾ ਹੈ। ਬੜੇ ਸੌਖਿਆਂ ਹੀ ਉਹ ਛੋਟੇ ਛੋਟੇ ਮੁੱਦਿਆਂ ਦੇ ਉੱਤੇ ਕੌਮ ਨੂੰ ਜਿਹੜਾ ਵੰਡ ਕੇ ਰੱਖ ਦਿੰਦੇ ਨੇ ਤੇ ਸਾਡੇ ਜਿਹੜਾ ਸਾਡੀ ਜਿਹੜੀ ਸ਼ਕਤੀ ਹੈ ਸਾਡੀ ਜਿਹੜੀ ਤਾਕਤ ਹੈ ਉਹ ਆਪਸ ਵਿੱਚ ਉਲਝ ਕੇ ਹੀ ਬਰਬਾਦ ਹੁੰਦੀ ਰਹਿੰਦੀ ਹੈ। ਪਰ ਆਪਾਂ ਕੋਸ਼ਿਸ਼ ਕਰਾਂਗੇ ਕਿ ਅੱਜ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਜੀਵਨ ਦੇ ਉੱਤੇ ਜਿੱਥੇ ਝਾਤ ਮਾਰਾਂਗੇ ਨਾਲ ਦੀ ਨਾਲ ਜਿਹੜੀ ਅਜੋਕੇ ਸਮੇਂ ਦੇ ਵਿੱਚ ਜਿਹੜੀ ਸਿੱਖ ਸਿਆਸਤ ਦੇ ਵਿੱਚ ਗਿਰਾਵਟ ਆ ਚੁੱਕੀ ਹੈ ਤੇ ਉਹਦੇ ਉੱਤੇ ਵੀ ਜ਼ਿਕਰ ਕਰਦੇ ਚੱਲਾਂਗੇ। ਤੇ ਬਾਕੀ ਜਿਵੇਂ ਸਾਡੇ ਤੋਂ ਪਹਿਲੇ ਪ੍ਰੋਗਰਾਮ ਦੇ ਵਿੱਚ ਜ਼ਿਕਰ ਹੋਈ ਚੁੱਕਾ ਬਹੁਤਾ ਤਾਂ ਉਹਨਾਂ ਨੇ ਐਕਸਪਲੇਨ ਕਰ ਹੀ ਦਿੱਤਾ ਜਿਹੜੀਆਂ ਪੋਲਸੀਜ਼ ਦੇ ਬਾਰੇ। ਤੇ ਇਸ ਇੱਥੋਂ ਦੇ ਬਛਿੰਦੇ ਹੋਣ ਦੇ ਨਾਤੇ ਵੀ ਜਿਹੜੀ ਇੱਥੋਂ ਦੀ ਸਿਆਸਤ ਦੇ ਵਿੱਚ ਵੀ ਸਾਨੂੰ ਇਨਵੋਲਵ ਹੋਣਾ ਪਵੇਗਾ ਤੇ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਜਿਹੜੇ ਸਹੀ ਬੰਦੇ ਨੇ, ਚਲੋ ਆਪਣੀ ਆਪਣੀ ਰਾਏ ਹੁੰਦੀ ਹੈ, ਮੈਂ ਤਾਂ ਪਰਸਨਲ ਤੌਰ 'ਤੇ ਇਹ ਕਹਾਂਗਾ ਕਿ ਕੋਈ ਵੀ ਕਿਸੇ ਵੀ ਪਾਰਟੀ ਦੇ ਵਿੱਚ ਜੇ ਕੋਈ ਵਧੀਆ ਕੋਈ ਕੰਮ ਕਰਨਾ ਚਾਹੁੰਦਾ ਹੋਵੇ ਸਾਨੂੰ ਉਸ ਸ਼ਖਸ ਦਾ ਵੀ ਪਰਟੀਕੁਲਰ ਸਾਥ ਦੇਣਾ ਚਾਹੀਦਾ ਹੈ ਕਿਉਂਕਿ ਕਈ ਮਜਬੂਰੀਆਂ ਦੇ ਕਰਕੇ ਜਾਂ ਕਈ ਕਾਰਨਾਂ ਕਰਕੇ ਜਿਵੇਂ ਕਹਿ ਲਈਏ ਕਿ ਪਾਰਟੀ ਦੇ ਵਿੱਚ ਰਹਿੰਦਿਆਂ ਵੀ ਬੰਦੇ ਨੂੰ ਰਹਿਣਾ ਪੈਂਦਾ ਹੈ। ਪਰ ਓਵਰਆਲ ਇਹਦੇ ਉੱਤੇ ਜ਼ਿਆਦਾ ਅਸੀਂ ਚਾਨਣਾ ਨਹੀਂ ਪਾ ਸਕਦੇ ਕਿਉਂਕਿ ਸਾਡੀ ਇਸ ਵਿਸ਼ੇ ਦੇ ਉੱਤੇ ਇੰਨੀ ਸਟੱਡੀ ਨਹੀਂ ਹੈਗੀ, ਅਸੀਂ ਸਾਡਾ ਇਹ ਜ਼ਿਆਦਾ ਵਿਸ਼ਾ ਵੀ ਨਹੀਂ ਹੈਗਾ। ਤੇ ਪਰ ਕੋਸ਼ਿਸ਼ ਇਹ ਕਰੋ ਕਿ ਜਿਹੜੇ ਸਿਆਸਤ ਦੇ ਵਿੱਚ ਚੰਗੇ ਬੰਦੇ ਅੱਗੇ ਆਉਣ ਜਿਹੜਾ ਕਿ ਇੱਥੋਂ ਦੇ ਸਮਾਜ ਦਾ ਭਲਾ ਕਰ ਸਕਣ ਇੱਥੇ ਦੀ ਸਿਆਸਤ ਦੇ ਵਿੱਚ। ਤੇ ਕੋਸ਼ਿਸ਼ ਵੱਡੇ ਪੱਧਰ ਦੇ ਉੱਤੇ ਸਿੱਖ ਕੌਮ ਨੂੰ ਇਹ ਕਰਨੀ ਚਾਹੀਦੀ ਹੈ ਕਿ ਜਿਹੜੇ ਆਪੋ ਬਣੇ ਸਿੱਖ ਕੌਮ ਦੇ ਉੱਤੇ ਜਿਵੇਂ ਥਾਪੇ ਗਏ, ਜਿਵੇਂ ਜਿਵੇਂ ਜਥੇਦਾਰ ਸਾਡੇ ਉੱਤੇ ਥੋਪਿਆ ਗਿਆ ਜਥੇਦਾਰ ਹੈ ਜਿਸ ਦਾ ਕੋਈ ਵਿਧਾਨ ਨਹੀਂ ਹੈ ਕਿ ਕਿਵੇਂ ਉਸ ਨੂੰ ਚੁਣਿਆ ਜਾਂਦਾ ਹੈ ਕਿ ਕਿਵੇਂ ਉਸ ਨੂੰ ਲਾਇਆ ਜਾਂਦਾ ਹੈ, ਕਦੋਂ ਤੱਕ ਉਹਦਾ ਕਾਰਜਕਾਲ ਹੈ, ਕਦੋਂ ਉਸ ਨੂੰ ਬਦਲਿਆ ਜਾਂਦਾ ਹੈ, ਕੋਈ ਇਹੋ ਜਿਹਾ ਵਿਧਾਨ ਨਹੀਂ। ਬਸ ਪਤਾ ਨਹੀਂ ਲੱਗਦਾ ਕਦੋਂ ਜਥੇਦਾਰ ਬਣਾ ਦਿੱਤਾ ਜਾਂਦਾ ਹੈ,
ਕਦੋਂ
ਉਤਾਰ ਦਿੱਤਾ ਜਾਂਦਾ ਹੈ, ਕਿਉਂ ਉਤਾਰ ਦਿੱਤਾ ਜਾਂਦਾ ਹੈ, ਕੁਛ ਵੀ ਸਾਡੇ ਸਾਹਮਣੇ ਕਲੀਅਰ ਨਹੀਂ। ਇਹ ਇੱਕ ਤਰ੍ਹਾਂ ਦੇ ਨਾਲ ਸਾਡੀ ਜਿਹੜੀ ਰਾਜਸੀ ਸੂਝ ਬੂਝ ਤੋਂ ਅਸੀਂ ਹੀਣੇ ਹੋ ਚੁੱਕੇ ਹਾਂ, ਇਹ ਉਹਦੀ ਨਿਸ਼ਾਨੀ ਹੁੰਦੀ ਹੈ।
ਇਹੋ ਜਿਹੀਆਂ ਝਲਕੀਆਂ ਜਿੱਥੇ ਆਪਾਂ ਦੇਸ਼ ਦੀ ਗੱਲ ਕੀਤੀ ਹੈ,
ਹਾਂਜੀ,
ਤੇ ਪ੍ਰਦੇਸ਼ ਦੇ ਵਿੱਚ, ਪ੍ਰਦੇਸ਼ਾਂ ਦੇ ਵਿੱਚ ਵੀ, ਬਾਹਰਲੇ ਮੁਲਕਾਂ ਦੇ ਵਿੱਚ ਵੀ ਜਿੱਥੇ ਜਿੱਥੇ ਗੁਰੂ ਨਾਨਕ ਨਾਮ ਲੇਵਾ ਸਿੱਖ ਬੈਠਾ ਹੈ, ਉੱਥੇ ਵੀ ਸਾਨੂੰ ਇਹੋ ਜਿਹੀਆਂ ਜਿਹੜੀਆਂ ਝਾਕੀਆਂ ਦੇਖਣ ਨੂੰ ਮਿਲਦੀਆਂ ਨੇ।
ਹਾਂਜੀ ਹਾਂਜੀ ਹਾਂਜੀ।
ਤੇ ਉਹਦੇ ਵਿੱਚ ਬਹੁਤ ਕੁਝ ਇਤਰਾਜ਼ ਚੜਾਅ ਵੀ ਆਉਂਦੇ ਨੇ ਤੇ ਆਪਣੇ ਆਪ ਨੂੰ ਇਹ ਵੀ ਕਹਿ ਸਕਦੇ ਹਾਂ ਕਿ ਬਹੁਤ ਸਾਫ ਤੇ ਸੁਥਰੇ ਵੀ ਆਪਣੇ ਆਪ ਨੂੰ ਬਣ ਕੇ ਦਿਖਾਉਂਦੇ ਨੇ ਸੰਗਤੀ ਰੂਪ ਦੇ ਵਿੱਚ, ਪਰ ਜਦੋਂ ਕੁੱਲ ਟੋਟਲ ਆਲ ਓਵਰ ਜਦੋਂ ਦੇਖਦੇ ਹਾਂ ਉਹਨਾਂ ਦਾ ਕਿਰਦਾਰ ਤੇ ਉਹਨਾਂ ਦੀ ਸਿੱਖੀ ਪ੍ਰਤੀ ਭਾਵਨਾ ਤੇ ਸਿਰਫ ਆਪਣੀ ਹੀ ਲਾਲਸਾ ਨੂੰ ਪੱਠੇ ਪਾਉਣ ਤੋਂ ਸਿਵਾਏ ਕੁਝ ਹੋਰ ਨਹੀਂ ਬਚਦਾ। ਇਹ ਸਾਰੀਆਂ ਚੀਜ਼ਾਂ ਸੌੜੀ ਤੇ ਗੰਦੀ ਸਿਆਸਤ ਦੀ ਦੇਣ ਹੈ। ਇਸ ਤੋਂ ਉੱਪਰ ਉੱਠ ਕੇ ਜਿੱਥੇ ਅੱਜ ਆਪਾਂ ਹਰਗੋਬਿੰਦ ਪਾਤਸ਼ਾਹ ਦੇ ਜੀਵਨ ਦੇ ਉੱਤੇ ਵਿਚਾਰ ਕਰਨੀ ਹੈ, ਉਹਨਾਂ ਵੱਲੋਂ ਦਿੱਤਾ ਹੋਇਆ ਉਹ ਕੰਸੈਪਟ ਵੀ ਦੇਖਣਾ ਹੈ, ਮੀਰੀ ਤੇ ਪੀਰੀ ਦਾ ਜਿਹੜਾ ਸਿਧਾਂਤ ਹੈ, ਭਾਵ ਧਰਮ ਦੇ ਥੱਲੇ ਰਾਜਨੀਤੀ ਨੂੰ ਕਿਵੇਂ ਚਲਾਉਣਾ ਹੈ, ਤੇ ਉਹਦੇ ਨਾਲ ਨਾਲ ਜਿੱਥੇ ਆਪਾਂ ਗੁਰੂ ਵੱਲੋਂ ਦਿੱਤਾ ਹੋਇਆ ਕੰਸੈਪਟ ਵਾਚਣਾ ਹੈ, ਨਾਲ ਨਾਲ ਅੱਜ ਦੇ ਸਮੇਂ ਦੇ ਉੱਤੇ ਸਾਡੀ ਸਿੱਖ ਕੌਮ ਦੀ ਜਿਹੜੀ ਗੰਦੀ ਸਿਆਸਤ ਦੀ ਜਿਹੜੀ ਹੈ, ਜਿਹੜਾ ਸਾਨੂੰ ਗੁਰੂ ਨੇ ਸਿਧਾਂਤ ਦਿੱਤਾ ਸੀ ਉਹਦੇ ਅਸੀਂ ਨੇੜੇ ਤੇੜੇ ਖੜਦੇ ਹਾਂ ਜਾਂ ਨਹੀਂ ਖੜਦੇ ਉਹਨੂੰ ਵੀ ਨਾਲ ਵਾਚਣ ਦੀ ਕੋਸ਼ਿਸ਼ ਕਰਾਂਗੇ।
ਹਾਂਜੀ, ਜਿਹੜਾ ਮੀਰੀ ਤੇ ਪੀਰੀ ਦੇ ਸਿਧਾਂਤ ਨੂੰ ਜੇ ਮੋਟੇ ਤੌਰ ਦੇ ਉੱਤੇ ਦਾ ਦੇਖਣਾ ਹੋਵੇ ਤਾਂ ਜਿਵੇਂ ਦੋ ਨਿਸ਼ਾਨ ਸਾਹਿਬ ਲਾਏ ਤੇ ਇੱਕ ਜਿਹੜਾ ਧਰਮ ਵਾਲਾ ਉੱਚਾ ਰੱਖਿਆ ਗਿਆ, ਰਾਜਨੀਤੀ ਵਾਲਾ ਥੱਲੇ। ਪਰ ਜੇ ਇਹਦੀ ਗਹਿਰਾਈ ਦੇ ਵਿੱਚ ਆਪਾਂ ਜਾਵਾਂਗੇ ਤਾਂ ਜਿਹੜਾ ਜਿਹੜੀ ਸਿਆਸਤ ਹੈ ਉਸ ਨੂੰ ਧਰਮ ਦੇ ਉੱਤੇ ਪਰਖ ਕੇ ਚਲਾਉਣਾ ਅਸਲ ਦੇ ਵਿੱਚ ਸੱਚੇ ਧਰਮ ਦੇ ਉੱਤੇ ਪਰਖ ਕੇ ਜਿਵੇਂ ਆਪਾਂ ਇੱਕ ਉਦਾਹਰਣ ਦੇ ਤੌਰ ਤੇ ਤੇ ਇਹ ਕੋਈ ਦਾਅਵਾ ਨਹੀਂ ਆਪਾਂ ਕਰ ਸਕਦੇ ਕਿ ਇਹ ਜਿਹੜੀ ਉਦਾਹਰਣ 100% ਸਹੀ ਹੈ ਪਰ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਰਾਜ ਵੇਲੇ ਜਿਹੜਾ ਇੱਕ ਤਰ੍ਹਾਂ ਦੇ ਨਾਲ ਹਰ ਇੱਕ ਨੂੰ ਬਰਾਬਰ ਦਾ ਹੱਕ ਦਿੱਤਾ ਗਿਆ ਜਾਂ ਦੇਣ ਦੀ ਕੋਸ਼ਿਸ਼ ਕੀਤੀ ਗਈ ਜ਼ਾਲਮਾਂ ਨੂੰ ਬੇਬਸ ਕੀਤਾ ਗਿਆ ਉਸ ਕਿਸਮ ਦੀ ਜਾਣੀ ਕਿ ਰਾਜਨੀਤੀ ਜਿਹੜਾ ਸਿੱਖ ਕੌਮ ਉਸ ਕਿਸਮ ਦੀ ਰਾਜਨੀਤੀ ਚਾਹੁੰਦਾ ਹੈ ਤੇ ਹਮੇਸ਼ਾ ਹੀ ਰਾਜਨੀਤੀ ਨੂੰ ਸਿਆਸਤ ਨੂੰ ਜਿਹੜਾ ਧਰਮ ਦੇ ਉੱਤੇ ਪਰਖ ਕਰਨੀ ਚਾਹੀਦੀ ਹੈ ਇੱਥੇ ਧਰਮ ਦਾ ਮਾਇਨਾ ਜਿਵੇਂ ਆਮ ਆਪਾਂ ਕਹਿ ਦਈਏ ਕਿ ਉਸ ਤਰੀਕੇ ਨਾਲ ਨਹੀਂ ਕਿ ਇੱਕ ਧਰਮ ਦੇ
ਲਿਬਾਸ ਪਾ ਲਿਆ
ਜਾਣੀ ਕਿ ਇੱਕ ਧਰਮ ਦੇ ਅੰਡਰ ਹੋਵੇ ਸਾਰਾ ਕੁਛ ਇਸ ਤਰ੍ਹਾਂ ਦਾ ਕੁਝ ਨਹੀਂ ਜਿਵੇਂ ਧਰਮ ਦਾ ਰਾਜ ਦੇ ਅਸਲ ਅਰਥ ਤਾਂ ਕਿਉਂਕਿ ਧਰਮ ਦੀ ਜਿਹੜੀ ਵਿਆਖਿਆ ਕੀਤੀ ਗਈ ਹੈ ਹੁਣ ਤੱਕ ਉਹ ਬੜੀ ਗਲਤ ਕੀਤੀ ਗਈ ਹੈ ਉਸਦੀ ਵਿਆਖਿਆ ਜਿਹੜੇ ਕੁਝ ਕੁ ਲੋਕ ਤਾਕਤ ਨੂੰ ਆਪਣੇ ਕਬਜ਼ੇ ਵਿੱਚ ਰੱਖਣ ਦੇ ਲਈ ਧਰਮ ਨੂੰ ਵਰਤਦੇ ਰਹੇ ਉਹਨਾਂ ਨੇ ਧਰਮ ਨੂੰ ਕੁਝ ਹੋਰ ਦਾ ਹੋਰ ਹੀ ਬਣਾ ਦਿੱਤਾ ਪਰ ਅਸਲ ਦੇ ਵਿੱਚ ਧਰਮ ਜਿਹੜੀ ਸਭ ਤੋਂ ਵੱਡੀ ਜਿਹੜੀ ਪ੍ਰੋੜਤਾ ਸ਼ੁਰੂ ਚੋਂ ਕਰਦਾ ਰਿਹਾ ਉਹ ਮਨੁੱਖੀ ਅਧਿਕਾਰਾਂ ਦੀ ਉਹ ਧਰਮ ਧਾਰਮਿਕ ਕਿਸਮ ਦੇ ਹੀ ਇਨਸਾਨ ਸੀ ਜਾਂ ਇਉਂ ਕਹਿ ਲਓ ਕਿ ਉਹ ਧਰਮ ਸਮਝਦੇ ਸੀ ਜਿਹੜੇ ਇਸ ਇਹੋ ਜਿਹੇ ਕਾਰਜਾਂ ਨੂੰ ਕਿ ਜਿਹੜਾ ਸਮਾਜ ਦੇ ਵਿੱਚ ਇਕਸਾਰਤਾ ਹੋਣੀ ਚਾਹੀਦੀ ਹੈ ਸਮਾਜ ਦੇ ਵਿੱਚ ਕੋਈ ਪਾਪ ਨਹੀਂ ਹੋਣਾ ਚਾਹੀਦਾ ਕੋਈ ਜਿਵੇਂ ਕਹਿ ਲਈਏ ਕਿ ਚੋਰੀ ਜਾਂ ਜ਼ਬਰਦਸਤੀ ਇਸ ਤਰ੍ਹਾਂ ਨਹੀਂ ਹੋਣੀ ਚਾਹੀਦੀ ਪਰ ਹੌਲੀ ਹੌਲੀ ਜਿਵੇਂ ਸਿਆਸੀ ਲੋਕ ਨੇ ਉਹ ਧਰਮ ਨੂੰ ਆਪਣੇ ਲਈ ਵਰਤਦੇ ਰਹਿੰਦੇ ਨੇ ਇਸੇ ਕਰਕੇ ਬਹੁਤੇ ਧਰਮਾਂ ਦਾ ਅੱਜ ਕੱਲ੍ਹ ਇਹ ਹਾਲ ਹੋ ਚੁੱਕਾ ਹੈ ਕਿ ਜਿਹੜੇ ਧਰਮ ਬਣੇ ਤਾਂ ਇਸ ਲਈ ਸੀ ਕਿ ਵੀ ਇਨਸਾਨ ਨੂੰ ਇਨਸਾਨ ਦੇ ਨਾਲ ਮਿਲ ਜੁਲ ਕੇ ਰਹੇ ਉਹੀ ਧਰਮਾਂ ਦਾ ਨਾਂ ਲੈ ਕੇ ਜਿਹੜਾ ਇੱਕ ਦੂਸਰੇ ਨੂੰ ਜਿਹੜਾ ਇੱਕ ਦੂਸਰੇ ਦੇ ਖਿਲਾਫ਼ ਕੀਤਾ ਗਿਆ ਪਾੜੋ ਤੇ ਰਾਜ ਕਰੋ ਦੀ ਨੀਤੀ ਦੇ ਤਹਿਤ ਤੇ ਜਿਵੇਂ ਅੱਜ ਸ਼ਰੇਆਮ ਹੀ ਭਾਰਤ ਦੇ ਵਿੱਚ ਦੇਖੋ ਜਿਹੜੀ ਸ਼ਾਸਕ ਜਮਾਤ ਹੈ ਜਿਹੜੀ BJP ਤੇ ਉਹਦੇ ਉਹ ਇੱਕ RSS ਦਾ ਵਿੰਗ ਉਹ ਕਿਵੇਂ ਛੋਟੀਆਂ ਜਿਹੜੀਆਂ ਬਹੁਤ ਘੱਟ ਗਿਣਤੀਆਂ ਨੂੰ ਕਿਵੇਂ ਆਪਸ ਵਿੱਚ ਲੜਾਉਣ ਦੇ ਲਈ ਤਰਲੋ ਮੱਛੀ ਹੁੰਦੀਆਂ ਨੇ ਧਰਮ ਦਾ ਨਾਂ ਲੈ ਕੇ ਜਿਵੇਂ ਪਿੱਛੇ ਜੇ ਮਸਲਾ ਉੱਠਿਆ ਜਿਹੜਾ ਇੱਕ ਈਸਾਈ ਤੇ ਈਸਾਈ ਬੀਬੀ ਵੱਲੋਂ ਫਿਰ ਇੱਧਰੋਂ ਇਹ ਸਾਰਾ ਕੁਝ ਧਰਮ ਦਾ ਨਾਂ ਹੀ ਵਰਤ ਕੇ ਜਿਹੜਾ ਹਾਲਾਂਕਿ ਜਿਵੇਂ ਸਿੱਖ ਧਰਮ ਦੇ ਵਿੱਚ ਤਾਂ ਹਰ ਇੱਕ ਨੂੰ ਜਿਹੜੀ ਪ੍ਰਮਾਨਤਾ ਹੈ ਕੋਈ ਵੀ ਸੱਚੇ ਦਿਲੋਂ ਉਸ ਰੱਬ ਨੂੰ ਧਿਆਉਣਾ ਚਾਹੁੰਦਾ ਹੋਵੇ ਭਾਵੇਂ ਉਹ ਕਿਸੇ ਵੀ ਧਰਮ ਦੇ ਵਿੱਚ ਰਹਿ ਕੇ ਚਾਹੁੰਦਾ ਹੋਵੇ ਕਿਉਂਕਿ 35 ਮਹਾਂਪੁਰਖ ਵੱਖਰੇ ਵੱਖਰੇ ਖਿੱਤਿਆਂ ਤੋਂ ਸੀ ਤੇ ਬਾਬਾ ਫਰੀਦ ਜੀ ਤਾਂ ਜਿਵੇਂ ਕਹਿ ਲਈਏ ਕਿ ਆਪਣੇ ਆਪ ਨੂੰ ਜਿਹੜੀ ਉਹਨਾਂ ਦੇ ਸਲੋਕ ਨੇ ਉਹਨਾਂ ਦੇ ਵਿੱਚ ਸਿੱਧੀ ਝਲਕ ਪੈਂਦੀ ਹੈ ਕਿ ਉਹ ਆਪਣੇ ਆਪ ਨੂੰ ਮੁਸਲਮਾਨ ਵੀ ਅਖਵਾਉਣਾ ਪਸੰਦ ਕਰਦੇ ਸੀ ਤੇ ਦੂਸਰੇ ਪਾਸੇ ਜਿਹੜੇ ਮੁਸਲਮਾਨ ਧਰਮ ਦੇ ਨਾਂ ਦੇ ਉੱਤੇ ਪਖੰਡ ਚੱਲਦਾ ਸੀ ਉਸਦੀ ਵੀ ਡਟ ਕੇ ਵਿਰੋਧਤਾ ਵਿੱਚ ਗੁਰਬਾਣੀ ਦੇ ਵਿੱਚ ਕੀਤੀ ਗਈ ਹੈ ਸਾਰਾ ਕੁਝ ਇਸ ਤਰ੍ਹਾਂ ਹੀ ਚੱਲਦਾ ਰਹੇਗਾ ਪਰ ਜਿਵੇਂ ਇਹ ਇੱਕ ਕਿਸਮ ਦੀ ਆਪਣੀ ਕਹਿ ਲਈਏ ਕਿ ਨਲਾਇਕੀ ਹੈ ਕਿ ਆਪਾਂ ਉਹਨਾਂ ਗੱਲਾਂ ਨੂੰ ਨਹੀਂ ਦਿਮਾਗ ਦੇ ਵਿੱਚ ਰੱਖ ਸਕੇ ਕਿ ਕਿਵੇਂ ਜਿਹੜੀਆਂ ਇਹ ਰਾਜਸੀ ਤਾਕਤਾਂ ਧਰਮ ਨੂੰ ਵਰਤ ਸਕਦੀਆਂ ਨੇ ਤੇ ਆਪਾਂ ਅੱਜ ਕੋਸ਼ਿਸ਼ ਕਰਾਂਗੇ ਕਿ ਜਿਹੜੇ ਜਿੰਨਾ ਕੁ ਸਮਾਂ ਆਪਾਂ ਨੂੰ ਮਿਲਿਆ ਹੈ ਉਸ ਦੇ ਵਿੱਚ ਜਿਹੜੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਜਿਹੜਾ ਜੀਵਨ ਹੈ ਉਸ ਦੇ ਉੱਤੇ ਝਾਤ ਮਾਰਾਂਗੇ ਤੇ ਨਾਲ ਦੀ ਨਾਲ ਕੋਸ਼ਿਸ਼ ਇਹ ਕਰਾਂਗੇ ਕਿ ਉਸ ਦੇ ਵਿੱਚੋਂ ਆਪਾਂ ਕੁਝ ਸਿੱਖੀਏ ਤੇ ਨਾ ਜਿੱਥੇ ਆਪਾਂ ਸਿੱਖੀਏ ਉੱਥੇ ਕੋਸ਼ਿਸ਼ ਵੀ ਕਰੀਏ ਕਿ ਜਿਹੜਾ ਸਮਾਜ ਦੇ ਵਿੱਚ ਆਪਾਂ ਜਿਹੜਾ ਇੱਕ ਵਧੀਆ ਸਿਸਟਮ ਵਧੀਆ ਇੱਕ ਕਿਸਮ ਦਾ ਕਹਿ ਲਈਏ ਕਿ ਵਧੀਆ ਰੂਪ ਰੇਖਾ ਆਪਣੇ ਸਮਾਜ ਨੂੰ ਦੇਣ ਦਾ ਯਤਨ ਜ਼ਰੂਰ ਕਰ ਸਕੀਏ ਸਫਲਤਾ ਕਿੰਨੀ ਕੁ ਹੁੰਦੀ ਹੈ ਇਹ ਆਪਣੇ ਹੱਥ ਵਸ ਬਹੁਤਾ ਨਹੀਂ ਹੁੰਦਾ ਚਲੋ ਇਹ ਵੱਡੇ ਪੱਧਰ ਦੇ ਉੱਤੇ ਸਾਰੇ ਲੋਕ ਜਦੋਂ ਇਕੱਠੇ ਹੋ ਕੇ ਹੰਬਲਾ ਮਾਰਨ ਉਦੋਂ ਜਾ ਕੇ ਕੁਝ ਬਦਲਾਅ ਆਉਂਦੇ ਹੁੰਦੇ ਨੇ ਪਰ ਆਪਣੇ ਆਪਣੇ ਪੱਧਰ ਦੇ ਉੱਤੇ ਜਿਹੜੇ ਜਿੰਨੇ ਵੀ ਸੁਹਿਰਦ ਬੰਦੇ ਨੇ ਉਹਨਾਂ ਨੂੰ ਕੋਸ਼ਿਸ਼ਾਂ ਜ਼ਰੂਰ ਜਾਰੀ ਰੱਖਣੀਆਂ ਚਾਹੀਦੀਆਂ ਨੇ ਆਓ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਜਿਹੜੇ ਜੀਵਨ ਦੇ ਉੱਤੇ ਇੱਕ ਝਾਤ ਪਾਉਂਦੇ ਚੱਲਦੇ ਹਾਂ ਤੇ ਉਸ ਤੋਂ ਬਾਅਦ ਇਸੇ ਤਰ੍ਹਾਂ ਹੀ ਪ੍ਰੋਗਰਾਮ ਨੂੰ ਜਾਰੀ ਰੱਖਾਂਗੇ ਤੁਸੀਂ ਵੀ ਜੇ ਕੋਈ ਆਪਣੀ ਗੱਲ ਕਰਨੀ ਚਾਹੁੰਦੇ ਹੋਵੋ ਤਾਂ ਜਿਹੜਾ ਚੱਲ ਰਿਹਾ ਵਿਸ਼ਾ ਇਸ ਦੇ ਉੱਤੇ ਜ਼ਰੂਰ 815-8100 ਤੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਜੀ।
ਹਾਂਜੀ, ਜਦੋਂ ਇਤਿਹਾਸ ਨੂੰ ਪੜ੍ਹਦੇ ਹਾਂ, ਇਤਿਹਾਸ ਨੂੰ ਵਾਚਦੇ ਹਾਂ, ਇਤਿਹਾਸ ਨੂੰ ਫਰੋਲਦੇ ਹਾਂ ਤੇ ਛੇਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹਾੜ ਵਧੀ 7/21 ਹਾੜ ਸੰਮਤ 1652 ਬਿਕਰਮੀ ਦੇ ਮੁਤਾਬਕ 19 June 1595 ਈਸਵੀ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਘਰ ਪਿੰਡ ਵਡਾਲੀ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ ਹੈ। ਇਸੇ ਕਰਕੇ ਉਸ ਨਗਰ ਨੂੰ ਗੁਰੂ ਕੀ ਵਡਾਲੀ ਵੀ ਕਿਹਾ ਜਾਂਦਾ ਹੈ ਤੇ ਸਾਲ 2003 ਦੇ ਵਿੱਚ ਜੋ 2003 ਤੋਂ ਪਹਿਲਾਂ ਸਾਰੇ ਹੀ ਗੁਰਪੁਰਬ ਚੰਦਰਮਾ ਦੀਆਂ ਤਿੱਥਾਂ ਅਨੁਸਾਰ ਮਨਾਏ ਜਾਣ ਸਦਕਾ ਛੇਵੇਂ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਹਾੜ ਵਧੀ 7 ਨੂੰ ਮਨਾਇਆ ਜਾਂਦਾ ਸੀ, ਪਰ ਚੰਦਰਮਾ ਸਾਲ ਸੂਰਜੀ ਸਾਲਾਂ ਤੋਂ 11 ਦਿਨ ਛੋਟਾ ਹੋਣ ਕਰਕੇ ਇਹ ਗੁਰਪੁਰਬ ਕਦੀ ਵੀ ਸਤਿਰ ਤਰੀਕਾਂ ਨੂੰ ਨਹੀਂ ਸੀ ਆਉਂਦਾ। ਇਸੇ ਕਾਰਨ 2003 ਵਿੱਚ ਨਾਨਕ ਸ਼ਾਹੀ ਕੈਲੰਡਰ ਲਾਗੂ ਕਰਨ ਸਮੇਂ ਚੰਦਰ ਆਧਾਰਿਤ ਕੈਲੰਡਰ ਦਾ ਤਿਆਗ ਕਰਕੇ ਸੂਰਜੀ ਕੈਲੰਡਰ ਦੀਆਂ ਤਰੀਕਾਂ ਅਪਣਾਈਆਂ ਗਈਆਂ ਤੇ ਨਾਨਕ ਸ਼ਾਹੀ ਕੈਲੰਡਰ ਅਨੁਸਾਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 21 ਹਾੜ ਨਿਸ਼ਚਿਤ ਕੀਤਾ ਗਿਆ ਜੋ ਹਰ ਸਾਲ 5 July ਨੂੰ ਹੀ ਆਉਂਦਾ ਹੈ। ਪਰ ਸ਼੍ਰੋਮਣੀ ਕਮੇਟੀ ਵੱਲੋਂ ਇਸ ਸਾਲ ਦੇ ਜਾਰੀ ਕੀਤੇ ਕੈਲੰਡਰ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 20 ਜੇਠ ਉਸ ਸਮੇਂ 3 June ਦੇ ਮਹੀਨੇ ਦੇ ਵਿੱਚ 215 ਨੂੰ ਵਿਖਾਇਆ ਗਿਆ ਹੈ। ਇਹ ਨਾਲ ਨਾਲ ਜੋ 2000 ਜੋ ਸਾਡਾ ਮੂਲ ਨਾਨਕ ਸ਼ਾਹੀ ਕੈਲੰਡਰ ਜਿਹੜਾ ਉਸ ਸਮੇਂ ਰਿਲੀਜ਼ ਕੀਤਾ ਸੀ ਉਹਦੇ ਮੁਤਾਬਕ ਅਸੀਂ ਆਪ ਦੇ ਨਾਲ ਜਾਣਕਾਰੀਆਂ ਜਿਹੜੀਆਂ ਸਾਂਝੀਆਂ ਕਰਦੇ ਚੱਲਾਂਗੇ ਤੇ ਨਾਲ ਨਾਲ ਹਰਗੋਬਿੰਦ ਪਾਤਸ਼ਾਹ ਜੀ ਦੇ ਜਿਹੜੇ ਜੀਵਨ ਦੇ ਤੱਥ ਨੇ, ਜਿਹੜੀ ਉਹਨਾਂ ਦੀ ਦਿੱਤੀ ਹੋਈ ਕੌਮ ਨੂੰ ਦੇਣ ਹੈ, ਉਹਦੇ ਤੇ ਵੀ ਅਸੀਂ ਚਾਨਣਾ ਪਾਉਂਦੇ ਚੱਲਾਂਗੇ।
ਹਾਂਜੀ, ਜਿਹੜਾ ਇਹ ਕੈਲੰਡਰ 2003 ਦੇ ਵਿੱਚ ਜਾਰੀ ਕੀਤਾ ਸੀ ਪ੍ਰਕਾਸ਼ ਸਿੰਘ ਜੀ ਪੂਰੇਵਾਲ ਵੱਲੋਂ ਤਿਆਰ ਕੀਤਾ ਹੋਇਆ ਤੇ
ਪਾਲ ਸਿੰਘ
ਪੂਰੇਵਾਲ ਜੀ ਉਹਨਾਂ ਤੋਂ ਨੇ ਜਿਹੜਾ ਜਾਰੀ ਜਿਨ੍ਹਾਂ ਨੇ ਬਣਾਇਆ ਸੀ ਤੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਜਾਰੀ ਕੀਤਾ ਸੀ, ਉਹ ਬੜਾ ਸਿੱਧਾ ਤੇ ਸਪਸ਼ਟ ਜਿਹਾ ਸੀ ਤੇ ਜਿਵੇਂ ਵਾਰ ਵਾਰ ਵਿਦਵਾਨਾਂ ਵੱਲੋਂ ਵੀ ਤੇ ਅਸੀਂ ਵੀ ਇਹੀ ਗੁਜ਼ਾਰਿਸ਼ ਕਰਦੇ ਹਾਂ ਕਿ ਜਿਹੜੇ ਦਿਹਾੜੇ ਨੇ ਉਹ ਇਹਨਾਂ ਹੀ ਕੈਲੰਡਰ ਦੇ ਮੁਤਾਬਕ ਸਾਨੂੰ ਮਨਾਉਣੇ ਚਾਹੀਦੇ ਨੇ ਤੇ ਕੋਸ਼ਿਸ਼ ਤਾਂ ਚਲੋ ਆਪਾਂ ਕਰ ਹੀ ਰਹੇ ਹਾਂ ਤੇ ਨਾਲ ਦੀ ਨਾਲ ਸੰਗਤ ਨੂੰ ਵੀ ਸੁਚੇਤ ਹੋਣ ਦੀ ਲੋੜ ਹੈ ਕਿ ਜਿੱਥੇ ਜਿੱਥੇ ਵੀ ਜਿਵੇਂ ਕੋਸ਼ਿਸ਼ ਕੀਤੀ ਗਈ ਕਿ ਜਿਹੜਾ ਪ੍ਰਕਾਸ਼ ਪੁਰਬ ਆ ਇਸ ਦੇ ਉੱਤੇ ਵੀ ਅਲੱਗ ਅਲੱਗ ਕਹਿ ਲਈਏ ਤਰੀਕਾਂ ਦੇ ਉੱਤੇ ਮਨਾਉਣ ਦੀ, ਪਰ ਇੱਥੇ ਸੰਗਤ ਦਾ ਜਿਹੜਾ ਜ਼ਿੰਮੇਵਾਰੀ ਬਣਦੀ ਹੈ ਕਿ ਜਿੱਥੇ ਸਹੀ ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਕ ਮਨਾਇਆ ਜਾਂਦਾ ਉੱਥੇ ਹੀ ਉਸੇ ਨੂੰ ਹੀ ਮਾਨਤਾ ਦੇਣ ਤੇ ਉਹਦੇ ਲਈ ਬੜਾ ਜ਼ਰੂਰੀ ਹੈ ਕਿ ਜਿਹੜਾ ਇਹ ਨਾਨਕ ਸ਼ਾਹੀ ਕੈਲੰਡਰ ਉਹ ਹਰ ਘਰ ਦੇ ਵਿੱਚ ਹੋਣਾ ਚਾਹੀਦਾ, ਹਰ ਇੱਕ ਸਿੱਖ ਦੇ ਘਰ ਦੇ ਵਿੱਚ ਹੋਣਾ ਚਾਹੀਦਾ ਤੇ ਸਾਨੂੰ ਉਹ ਤਰੀਕਾਂ ਨਾਨਕ ਸ਼ਾਹੀ ਕੈਲੰਡਰ ਤੋਂ ਦੇਖ ਕੇ ਹੀ ਮਨਾਉਣੀਆਂ ਚਾਹੀਦੀਆਂ ਨੇ। ਹਾਂਜੀ
ਹਾਂਜੀ, ਇਸ ਦੇ ਨਾਲ ਹੀ ਕਾਫੀ ਉਪਰਾਲੇ ਜਿੱਥੇ ਇੱਕ ਜਾਗਰੂਕ ਸੰਗਤ ਹੈ ਉਹ ਕਰਦੀ ਹੈ, ਪਰ ਇਸ ਦੇ ਨਾਲ ਨਾਲ ਬਹੁਮਤ ਦੇ ਵਿੱਚ ਮੈਂ ਇਹੀ ਦੇਖਿਆ ਕਿ ਅਸੀਂ ਨਾਨਕ ਸ਼ਾਹੀ ਕੈਲੰਡਰ ਨੂੰ ਗੁਰਦੁਆਰਾ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਉਸ ਨੂੰ ਛਪਾਇਆ ਵੀ ਗਿਆ ਹੈ ਗੁਰਦੁਆਰੇ ਦਾ ਨਾਂ ਲਿਖ ਕੇ ਸਿਰਫ ਸੰਗਤ ਨੂੰ ਖੁਸ਼ ਕਰਨ ਦੇ ਲਈ, ਪਰ ਦਿਨ ਤਿਉਹਾਰ ਅਸੀਂ ਜਿਵੇਂ ਮਨਾਉਣੇ ਚਾਹੀਦੇ ਉਸ ਤਰ੍ਹਾਂ ਨਾਲ ਨਹੀਂ ਮਨਾ ਰਹੇ।
ਬਿਲਕੁਲ ਵੀ ਵੱਡੇ ਪੱਧਰ ਦੇ ਉੱਤੇ
ਅਸੀਂ ਉਹਨਾਂ ਤਰੀਕਾਂ ਨੂੰ ਇੰਨੀ ਹਜੇ ਤੱਕ ਵੀ ਜਿਹੜੀ ਹੈ ਉਹਨਾਂ ਨੂੰ ਪ੍ਰੈਫਰ ਨਹੀਂ ਕਰ ਰਿਹਾ, ਪਰ ਇਹ ਇੱਥੇ ਇੱਕ ਸਾਨੂੰ ਗੱਲ ਮਨ ਦੇ ਵਿੱਚ ਜ਼ਰੂਰ ਘਰ ਕਰਵਾ ਲੈਣੀ ਚਾਹੀਦੀ ਹੈ ਕਿ ਜਿੰਨਾ ਚਿਰ ਅਸੀਂ ਆਪਣੀਆਂ ਜਿਹੜੀਆਂ ਇੱਕ ਪਾਸੇ ਇੱਕ ਸਾਡਾ ਰੌਲਾ ਪੈਂਦਾ ਕਿ ਅਸੀਂ ਸਿੱਖ ਇੱਕ ਵੱਖਰੀ ਕੌਮ ਹੈ, ਜੇਕਰ ਅਸੀਂ ਨਾਨਕ ਸ਼ਾਹੀ ਕੈਲੰਡਰ ਜਿਹੜਾ ਹੈ ਜਿਹੜਾ ਮੂਲ ਨਾਨਕ ਸ਼ਾਹੀ ਕੈਲੰਡਰ ਹੈ ਜੇਕਰ ਅਸੀਂ ਉਹਦੇ ਨਾਲ ਜੁੜਦੇ ਹਾਂ ਸਾਡੀ ਵੱਖਰੀ ਪਹਿਚਾਣ ਆਪਣੇ ਆਪ ਵਿੱਚ ਬਰਕਰਾਰ ਹੋ ਜਾਂਦੀ ਹੈ, ਸਾਡੇ ਦਿਨ ਸਾਡੇ ਤਿਉਹਾਰ ਆਪਣੇ ਆਪ ਵਿੱਚ ਤਬਦੀਲ ਹੋ ਜਾਂਦੇ ਨੇ ਤੇ ਅਸੀਂ ਆਪਣੇ ਤੌਰ ਦੇ ਉੱਤੇ ਇੱਕ ਵੱਖਰੀ ਕੌਮ, ਕਿਉਂਕਿ ਸਾਡਾ ਕੈਲੰਡਰ ਹੀ ਵੱਖਰਾ ਹੋ ਜਾਂਦਾ ਹੈ। ਜਦੋਂ ਸਾਡਾ ਕੈਲੰਡਰ ਵੱਖਰਾ ਹੋ ਗਿਆ ਤੇ ਅਸੀਂ ਇੱਕ ਵੱਖਰੀ ਕੌਮ ਆਪਣੇ ਆਪ ਹੋ ਗਏ। ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਜਿਹੜੀ ਇਹ ਲੜਾਈ ਲੜਨ ਦੇ ਲਈ ਜਿੱਥੇ ਸੌਖ ਪੈਦਾ ਹੋਣੀ ਹੈ, ਜਿਹੜਾ ਅਸੀਂ ਮੂਲ ਨਾਨਕ ਸ਼ਾਹੀ ਕੈਲੰਡਰ ਨੂੰ ਜੇਕਰ ਵਰਤਦੇ ਹਾਂ ਤੇ ਉੱਥੇ ਅਸੀਂ ਜਿਹੜੀ ਇੱਕ ਬਹੁਤ ਵੱਡੀ ਲੜਾਈ ਲੜ ਰਹੇ ਹਾਂ, ਇੱਕ ਸਿੱਖ ਇੱਕ ਵੱਖਰੀ ਕੌਮ ਹੈ, ਉਹਦੇ ਵਿੱਚ ਵੀ ਸਾਨੂੰ ਬਹੁਤ ਸੁਹਾਰਤਾ ਜਿਹੜੀ ਮਿਲ ਸਕਦੀ ਹੈ। ਪਰ ਸਾਡਾ ਇੱਧਰ ਨੂੰ ਧਿਆਨ ਨਹੀਂ ਹੈ। ਇਹ ਇੱਕ ਸਮਝਣ ਵਾਲੀ ਗੱਲ ਹੈ, ਇੱਕ ਸਮਝਣ ਵਾਲਾ ਨੁਕਤਾ ਹੈ। ਪਰ ਜਦੋਂ ਹਰਗੋਬਿੰਦ ਪਾਤਸ਼ਾਹ ਦੀ ਜਿਹੜੀ ਜਦੋਂ ਅੱਗੇ ਉਹਨਾਂ ਦੇ ਇਤਿਹਾਸ ਬਾਰੇ ਵੇਖਦੇ ਹਾਂ, ਸਿੱਖ ਇਤਿਹਾਸ ਨੂੰ ਵਿਗਾੜਨ ਵਾਲੀਆਂ ਇਹ ਤਰੀਕਾਂ ਕਿੱਥੋਂ ਲਈਆਂ ਹਨ? ਜੇਕਰ ਆਪਾਂ ਨਾਨਕ ਸ਼ਾਹੀ ਕੈਲੰਡਰ ਤੋਂ ਬਿਨਾਂ ਜਿਹੜੀਆਂ ਗੱਲ ਹੈ, ਜੇਕਰ ਕਿਸੇ ਵੀਰ ਮੇਰੇ ਭੈਣ ਨੂੰ ਜੇਕਰ ਕੋਈ ਮਨ ਦੇ ਵਿੱਚ ਸ਼ੰਕਾ ਹੋਵੇ, ਉਹ ਤਰੀਕਾਂ ਕਿੱਥੋਂ ਲਈਆਂ ਨੇ?
ਹਾਂਜੀ, ਜਿਹੜਾ ਮੁੜ ਕੇ ਆਹ ਮਲਗੋਬਾ ਜਾਂ ਕੈਲੰਡਰ ਤਿਆਰ ਕੀਤਾ, ਤਰੀਕਾਂ ਦਾ ਕੀ ਬੇਸ ਸੀ, ਕਿੱਥੋਂ ਲਈਆਂ ਗਈਆਂ,
ਹਾਂਜੀ
ਕਿਹੜੇ ਤਰੀਕੇ ਨਾਲ ਨਿਸ਼ਚਿਤ ਕੀਤੀਆਂ ਗਈਆਂ, ਕੋਈ ਇਹਦਾ ਕੋਈ ਜਵਾਬ
ਨਹੀਂ,
ਕੋਈ ਕਿਉਂਕਿ ਤੀਰ ਤੁੱਕੇ ਦੇ ਨਾਲ ਤਰੀਕਾਂ ਸੈੱਟ ਕੀਤੀਆਂ ਗਈਆਂ, ਨਾ ਕਿ ਕੋਈ ਉਹਨਾਂ ਦੇ ਉੱਤੇ ਸਟੱਡੀ ਕਰਕੇ ਜਾਂ ਕੋਈ ਉਹਦੇ ਉੱਤੇ ਮਿਹਨਤ ਕਰਕੇ ਇਹ ਤਰੀਕਾਂ ਦਿੱਤੀਆਂ ਗਈਆਂ।
ਹਾਂਜੀ, ਸੋ ਬਹੁਤ ਕੁਝ ਹੋਰ ਵੀ ਇਸ ਗੰਦੀ ਸਿਆਸਤ ਦੇ ਪਿੱਛੇ ਜੁੜਿਆ ਹੋਇਆ ਹੈ। ਮੇਰੇ ਨਾਲ ਇੱਕ ਕਾਲਰ ਨੇ, ਪਹਿਲਾਂ ਇਹਨਾਂ ਨੂੰ ਲੈਂਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ।
ਵਾਹਿਗੁਰੂ ਜੀ ਕਾ ਖਾਲਸਾ ਵੀ ਫਤਿਹ ਜੀ। ਭਾਈ ਸਾਹਿਬ ਜੀ, ਗੁਰੂ ਨਾਨਕ ਦਾ ਸਿਧਾਂਤ ਇੱਕੋ ਹੀ ਸੀਗਾ,
ਹਾਂਜੀ,
ਇੱਕ ਸੁਰਤਾਂ ਨੇ ਜੋੜਿਆ ਸੀਗਾ, ਸਭ ਤੋਂ ਵੱਡਾ ਨੇ, ਇਹ ਤੋਂ ਵੱਡਾ ਕੋਈ ਇਨਕਲਾਬ ਸੀਗਾ,
ਹਾਂਜੀ,
ਨਾ ਦੂਸਰੇ ਇਨਕਲਾਬ ਦੀ ਸੰਸਾਰ ਤੇ ਲੱਭਣ ਦੀ ਲੋੜ ਸੀ।
ਹਾਂਜੀ,
ਅੱਜ ਜ਼ਿਆਦਾ ਵੱਖਰੇ ਵੱਖਰੇ ਇਨਕਲਾਬ ਦੀਆਂ ਗੱਲਾਂ ਕਰਦੇ, ਕਿਸੇ ਨਾਂ ਲੈ ਕੇ ਕਰਦੇ, ਸਾਨੂੰ ਲੋੜ ਨਹੀਂ ਸੀ।
ਹਾਂਜੀ,
ਜਿਸ ਤਰ੍ਹਾਂ ਹਰ ਕੌਮ ਨੂੰ, ਹਰ ਧਰਮ ਨੂੰ ਇੱਕ ਥਾਂ, ਹਰ ਕੌਮ ਜਾਤੀ ਪ੍ਰਾਪਤ ਨੂੰ ਵੀ ਇੱਕ ਥਾਂ ਜੋੜਿਆ ਸੀਗਾ,
ਹਾਂਜੀ,
ਉਸ ਨਾਨਕ ਦੇ ਜੋ ਸਥਿਤੀ ਸੀ, ਧਰਮ ਸੀ, ਸੋਚ ਸੀ, ਉਹਨੂੰ ਅੱਜ ਵੱਖਰਾ ਸਾਡੇ ਗ੍ਰੰਥਾਂ ਵਿੱਚੋਂ ਵੱਖਰਾ ਕਰਨ ਦੀ ਕਿਉਂ ਲੋੜ ਪਈ, ਜੂਦੇ ਗ੍ਰੰਥ ਚ ਆਪਣ ਦੀ ਕਿਉਂ ਲੋੜ ਪਈ? ਜਦ ਅਸੀਂ ਅੱਜ ਹੁਣ ਕੈਲੰਡਰ ਦੀ ਗੱਲ ਕਰਦੇ ਹਾਂ, ਜਿਨ੍ਹਾਂ ਨੂੰ ਕਹਿੰਦੇ ਸੀ ਬਹੁਤ ਗਿਣਤੀ, ਸਾਨੂੰ ਫਰਕ ਪੈਂਦਾ, ਇਸ ਕਰਕੇ ਅਸੀਂ ਇਸ ਕੈਲੰਡਰ ਨੂੰ ਵੱਖਰਾ ਕੀਤਾ, ਸਾਨੂੰ ਇਸ ਦੀ ਲੋੜ ਨੀ, ਸਾਨੂੰ ਬਹੁਤ ਗਿਣਤੀ, ਸਾਡੀ ਵੋਟਾਂ ਨੀ ਪੈਣੀਆਂ ਸਾਨੂੰ, ਜੇ ਅਸੀਂ ਉਹਨਾਂ ਤੋਂ ਵੱਖਰੇ ਹੋ ਗਏ। ਉਹ ਮਿਲ ਗੋਭਾ ਪਸੰਦ ਕਰਦੇ ਆ, ਉਹਨਾਂ ਨੂੰ ਆਪਣੇ ਜਿਹੜੇ ਨਿੱਜੀ ਸਵਾਰਥ ਉਹ ਨੀ ਹੱਲ ਹੁੰਦੇ। ਜੇ ਤਾਂ ਗੁਰੂ ਨਾਨਕ ਸਾਹਿਬ ਸਿਧਾਂਤ ਰੱਖਣਾ ਤਾਂ ਧੰਨ ਸੂਰਮੇ ਬਣਨਾ ਪੈਣਾ, ਜੇ ਆਮ ਪਬਲਿਕ ਨੂੰ ਖੁਸ਼ ਕਰਨਾ ਪਏ ਤਾਂ ਮਿਲ ਗੋਭਾ ਹੀ ਆ, ਸਭ ਕੁਛ ਕਰਨਾ ਪੈਣਾ। ਇਹ ਲੋਕ ਉਹ ਕਦੇ ਨੀ ਚਾਹੁੰਦੇ, ਚਾਹੇ ਗੁਰਦੁਆਰਾ ਰੱਖਾ, ਕੋਈ ਵੀ ਸਥਿਤੀ ਰੱਖ ਲਓ, ਉਸ ਲੈਣ ਤੇ ਨਹੀਂ ਆਉਣਗੇ। ਉਹ ਗੁਰੂ ਨਾਨਕ ਦੇ ਸਿਧਾਂਤ ਨੂੰ ਨਹੀਂ ਮੰਨਦੇ, ਉਹ ਆਪਣਾ ਸਿਧਾਂਤ ਲਾਗੂ ਕਰਕੇ ਰੱਖਦੇ ਆ। ਅੱਜ ਜਿਹੜੀ ਸਿਆਸਤ ਧਰਮ ਦੀ ਗੱਲ ਕਰਦੇ ਆ, ਧਰਮ ਨੂੰ ਪਿੱਛੇ ਰੱਖ ਕੇ ਸਿਆਸਤ ਨੂੰ ਅੱਗੇ ਰੱਖਿਆ ਜਾਂਦਾ। ਧਰਮ ਦਾ ਤਾਂ ਇੱਕ ਨਾਂ ਛੱਡਿਆ ਭਾਈ, ਇਹ ਪਹਿਰਾਵਾ ਹੀ ਆ ਭਾਈ, ਬਾਹਰ ਤੋਂ ਦੇਖਣ ਨੂੰ ਬਾਕੀ ਕੁਛ ਵੀ ਨਹੀਂ ਆਉਂਦਾ, ਧਰਮ ਦਾ ਨਾਂ ਨੀ ਹੈਗਾ। ਜੇ ਧਰਮ ਨੂੰ ਅੱਗੇ ਰੱਖ ਕੇ ਸਿਆਸਤ ਨੂੰ ਦੇਖਿਆ ਜਾਂਦਾ ਤਾਂ ਸਾਡੇ ਅੱਜ ਇਹ ਹਾਲ ਨਾ ਸੀ ਹੋਣੇ, ਜਿਹਨਾਂ ਟਕਸਾਲਾਂ ਨੇ ਇਹਨਾਂ ਨੇ ਤੋੜਿਆ ਅੱਜ, ਦੇਖੋ ਕੈਲੰਡਰ ਵੀ। ਜੇ ਇਹ ਮੋਹਰ ਤੇ ਅੱਜ ਇਹਨੂੰ ਅਸੀਂ ਸਰਮੋਰ ਸਮਝਦੇ ਸੀਗੇ, ਜੇ ਇਹ ਮੋਹਰ ਸਟੈਂਡ ਲਾ ਦਈਏ ਸਾਡਾ ਕਦੇ ਨੀ ਟੁੱਟ ਸਕਦਾ। ਇਹਨਾਂ ਬਾਬਿਆਂ ਡੇਰਿਆਂ ਦਾ ਕੋਈ ਨੀ ਤੋੜ ਸਕਦੇ, ਵਿੱਚੇ ਬਾਬੇ ਵਿੱਚ ਕਿਠਾਲਾਂ, ਜਿੰਨੇ ਇਸ ਸੰਬੰਧੀ ਉੱਚ ਸਰਮੋਰਤਾ ਬਾਹਰੋਂ ਪਹਿਰਾਵੇ ਵਾਲੇ ਆ, ਇਹਨਾਂ ਲੋਕਾਂ ਨੇ ਇਸ ਕੈਲੰਡਰ ਨੂੰ ਰੱਦ ਕੀਤਾ
ਜਿਹੜਾ
ਪੂਰੇਵਾਲ ਨੇ ਬਣਾਇਆ ਸੀਗਾ। ਹੁਣ ਸਾਨੂੰ ਆਪਣੇ ਆਪਣੇ ਲੋੜ, ਜਿੱਥੇ ਵੀ ਕੋਈ ਜਾਗਰਤ ਹੈਗਾ ਆਪਣੀ ਸੋਚ ਮੁਤਾਬਕ, ਉਹ ਇਸੇ ਦਾ ਹੋਕਾ ਦੇ ਵੀ ਅਸੀਂ ਉਸੇ ਕੈਲੰਡਰ ਨੂੰ ਮਾਨਤਾ ਦੇ ਰਹੇ ਹਾਂ। ਆਪਣਾ ਆਪਣਾ ਸਟੈਂਡ ਹੋ ਸਕਦਾ, ਜੇ ਬਹੁਤ ਗਿਣਤੀ ਹੈ, ਵੱਡੇ ਸ਼ਹਿਜ਼ਾਦਿਆਂ ਦੇ ਤੌਰ ਤੇ ਤੁਹਾਨੂੰ ਨਹੀਂ ਮਿਲਣਾ ਕੁਛ ਵੀ। ਹਰ ਸਿੱਖ ਦਾ ਆਪਣਾ ਆ, ਹਰ ਸਿੱਖ ਦਾ ਕੰਮ ਆਇਆ ਵਿੱਚ, ਇਹ ਕਿਸੇ ਦੀ ਉਡੀਕ ਨਾ ਕਰੀਏ, ਅਸੀਂ ਖੁਦ ਉਸ ਚੀਜ਼ ਨੂੰ ਕਰੀਏ, ਤੁਸੀਂ ਇਸ ਚੀਜ਼ ਨੂੰ ਮਨਾਇਆ ਕਿਉਂ ਨੀ? ਉੱਥੇ ਸਾਡਾ ਹੱਕ ਆ, ਅਸੀਂ ਲੰਗਰ ਛੱਕ ਕੇ ਘਰ ਨੂੰ ਆਈਏ, ਉੱਥੇ ਜਿੱਥੇ ਵੀ ਜਾਂਦੇ ਅਸੀਂ ਉੱਥੇ ਕਹਿਣ ਦਾ ਹੱਕ ਆ, ਪ੍ਰਾਪਤ ਕਰੀਏ। ਸਾਡੇ ਬਣਾਇਓ ਆ ਕਮੇਟੀਆਂ ਵਾਲੇ ਵੀ, ਕੋਈ ਬਾਹਰੋਂ ਨੀ ਆਇਓ, ਜੇ ਅਸੀਂ ਲੰਗਰ ਖਾ ਕੇ ਘਰ ਨੂੰ ਆ ਜਾਣਾ ਤਾਂ ਫਿਰ ਉੱਥੇ ਜਾਓ ਚਾਹੇ ਨਾ ਜਾਓ, ਤੁਹਾਡੀ ਆਪਣੀ ਮਰਜ਼ੀ ਆ।
ਠੀਕ ਜੀ, ਬਹੁਤ ਵਧੀਆ ਜੀ।
ਸਟੈਂਡ ਤਾਂ ਤੁਹਾਡਾ ਆਪਣਾ ਹੋਊਗਾ, ਕਿਸੇ ਨੇ ਸਾਨੂੰ ਦੇਣਾ, ਗੁਰਬਾਣੀ ਦਾ ਵੀ ਸਿਧਾਂਤ ਇਹੀ ਆ, ਹਰ ਸਿੱਖ ਵਿੱਚ ਉਹ ਚੰਗੇ ਕੰਮ ਕਰਕੇ ਸਪਿਰਟ ਪੈਦਾ ਹੋਣੀ ਚਾਹੀਦੀ ਆ। ਜੇ ਤੁਸੀਂ ਗਲਤ ਕੰਮ ਪਾਸੇ ਹੋ, ਤੁਹਾਡੇ ਜਿਹੜੀ ਅੰਦਰਲੀ ਜੀਵਨ ਉਹ ਨਹੀਂ ਰਹਿ ਸਕਦਾ।
ਹਾਂਜੀ ਹਾਂਜੀ ਬਿਲਕੁਲ ਜੀ,
ਸੱਚ ਮੁੱਚਤਾ ਨਾਲ ਹੀ ਜੀਵਨ ਬਣਦਾ ਆ, ਜੇ ਰਲ ਮਿਲ ਕੇ ਰਹਿਣਾ ਇਸ ਤਰ੍ਹਾਂ ਦੇ ਸਿਧਾਂਤ ਨੂੰ ਗੱਲ ਕਰਕੇ, ਫਿਰ ਇੱਕ ਸੱਚਮੁੱਚ ਦਾ ਹੈ ਨੀ।
ਹਾਂਜੀ ਠੀਕ ਜੀ, ਬਹੁਤ ਵਧੀਆ।
ਮਿਲ ਗੋਬਾ ਸਾਡਾ ਸਟੈਂਡ ਕੁਛ ਨੀ ਹੈਗਾ, ਨਾ ਅਸੀਂ ਜੀਂਦੇ ਹਾਂ, ਇਹ ਜੇ ਸਾਡਾ ਅਸੀਂ ਕਹਿੰਦੇ ਜੀਂਦੀਆਂ ਘੁੰਮਦੇ ਤੇ ਕਿਹਾ, ਪਰ ਮੋਈਆਂ ਲਾਸ਼ਾਂ ਘੁੰਮਦੀਆਂ। ਸਿੱਖ ਦਾ ਹੋਣਾ ਸਟੈਂਡ ਆ, ਉਸ ਸਿਧਾਂਤ ਤੇ ਚੱਲਣਾ ਸਿੱਖ ਆ, ਬਲਕਿ ਪਹਿਰਾਵਾ ਇਕੱਲਾ ਸਿੱਖ ਨੀ, ਪਹਿਰਾਵਾ ਸਾਡੀ ਯੂਨੀਫਾਰਮ ਆ, ਪਰ ਜੇ ਇਹਦੇ ਵਿੱਚੋਂ ਨਹੀਂ ਕੁਛ ਨਿਕਲਦਾ, ਕੁਛ ਵੀ ਨੀ ਘਟਾਉਂ ਗਿਆ।
ਤਕਰੀਬਨ ਕਵਰ ਕਰ ਦਿੱਤੀਆਂ ਭਾਈ ਸਾਹਿਬ ਜੀ ਉਹਨਾਂ ਨੇ, ਤੇ ਇਹਦੇ ਚ ਕੋਈ ਦੋ ਰਾਵਾਂ ਨੀ ਕਿ ਸਾਡਾ ਆਪਣਾ ਜਿਹੜਾ ਫਰਜ਼ ਆ ਅਸੀਂ ਉਸ ਤੋਂ ਮੁਨਕਰਿਆ। ਆਪਾਂ ਜਿਵੇਂ ਕਹਿ ਲਈਏ ਕਿ ਜੇ ਇੱਕ ਤਰ੍ਹਾਂ ਦੇ ਨਾਲ ਜਿਹਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੌਰ ਤੇ ਉੱਤੇ ਦੇਖਣਾ ਹੋਵੇ ਤਾਂ ਜਿੰਨੇ ਵੀ ਤੁਸੀਂ ਜਿਹੜੇ ਜਿਹੜੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੇ ਆ, ਇੱਕ ਭਾਵੇਂ ਉਹ ਟਰੱਸਟ ਦੇ ਤੌਰ ਤੇ ਵਿਚਰਦਾ ਹੈ, ਚਾਹੇ ਉਹ ਇੱਕ ਸੁਸਾਇਟੀ ਦੇ ਤੌਰ ਤੇ ਵਿਚਰਦਾ ਹੈ, ਜਿਹੜੇ ਜਿਹੜੇ ਵੀ ਤੁਸੀਂ ਉੱਥੇ ਗੋਲਕ ਦੇ ਵਿੱਚ ਪੈਸਾ ਪਾਉਣੇ ਆ, ਤੁਸੀਂ ਉਸ ਸੰਸਥਾ ਦੇ ਨੂੰ ਇੱਕ ਤਰ੍ਹਾਂ ਦੇ ਨਾਲ ਡੋਨੇਸ਼ਨ ਦਿੰਦੇ ਆ, ਤੁਹਾਨੂੰ ਪੂਰਾ ਹੱਕ ਹੁੰਦਾ ਹੈ ਕਿ ਤੁਹਾਡੇ ਜਿਹੜੇ ਪੈਸੇ ਨੇ ਉਹ ਕਿੱਥੇ ਲੱਗੇ, ਉਹਨਾਂ ਦਾ ਜਿਹੜਾ ਉਹਨਾਂ ਦਾ ਹਿਸਾਬ ਕਿਤਾਬ ਜਿਹੜਾ ਜ਼ਰੂਰੀ ਹੁੰਦਾ। ਇਸੇ ਕਰਕੇ ਹੀ ਜਿਹੜੀਆਂ ਜਿਹੜੇ ਸੁਸਾਇਟੀ ਵੱਲੋਂ ਜਾਂ ਗੁਰਦੁਆਰਿਆਂ ਵੱਲੋਂ ਜਿਹੜੇ ਹੁੰਦੇ ਨੇ ਫਾਈਨੈਂਸ਼ੀਅਲ ਸਟੇਟਮੈਂਟਸ, ਫਾਈਨੈਂਸ਼ੀਅਲਸ ਹੁੰਦੇ ਨੇ, ਉਹ ਜਾਰੀ ਕਰਨੇ ਬੜੇ ਜ਼ਰੂਰੀ ਹੁੰਦੇ ਨੇ, ਅਤੇ ਜਿਹੜੀਆਂ ਸੰਸਥਾਵਾਂ ਨਹੀਂ ਜਾਰੀ ਕਰਦੀਆਂ ਉਹਨਾਂ ਤੋਂ ਪੁੱਛਿਆ ਵੀ ਜਾ ਸਕਦਾ ਏ, ਅਤੇ ਇਹ ਆਪਣੇ ਫਰਜ਼ ਨੇ। ਪਰ ਹਲੇ ਇਹ ਚੀਜ਼ਾਂ ਸ਼ਾਇਦ ਹਲੇ ਆਪਾਂ ਨਹੀਂ ਉਸ ਲੈਵਲ 'ਤੇ ਸਮਝ ਸਕਦੇ, ਹਜੇ ਆਪਾਂ ਜਿਵੇਂ ਇੱਕ ਤਰ੍ਹਾਂ ਦੇ ਨਾਲ ਹੋਰ ਤਰੀਕੇ ਦੇ ਨਾਲ ਭਰੋਸਾ ਜਿਹਾ ਰੱਖ ਕੇ ਬੈਠੇ ਹਾਂ ਕਿ ਸ਼ਾਇਦ ਜਿਹੜੇ ਗੁਰਦੁਆਰਿਆਂ ਦੇ ਵਿੱਚ ਪ੍ਰਬੰਧਕ ਕਮੇਟੀਆਂ ਨੇ ਉਹ ਰੱਬ ਦਾ ਡਰ ਮੰਨਦੇ ਹੋਣਗੇ, ਇਹ ਇੱਕ ਬੜਾ ਵੱਡਾ ਭੁਲੇਖਾ ਹੈ।
ਸੇਵਾ ਤੇ ਭਾਵਨਾ ਦੇ ਨਾਲ,
ਸੇਵਾ ਤੇ ਭਾਵਨਾ, ਉਹ ਅਕਸਰ ਹੀ ਸਟੇਜ ਤੇ ਚੜ ਕੇ ਜਿਵੇਂ ਅਸੀਂ ਜੀ ਕੌਮ ਦੇ ਲਈ ਆਹ ਕਰਦੇ ਹਾਂ ਜੀ, ਅਸੀਂ ਕੌਮ ਦੇ ਲਈ ਆਹ ਕਰਦੇ ਹਾਂ, ਤੇ ਅਸਲ ਦੇ ਵਿੱਚ ਕਰਦੇ ਹੋ ਆਪਣੇ ਲਈ ਹੁੰਦੇ ਨੇ, ਤੁਸੀਂ ਉਹਨਾਂ ਦੀ ਜਿਹੜੀ ਜਾਇਦਾਦ ਪ੍ਰੋਪਰਟੀ ਇੱਥੇ ਇੰਡੀਆ ਦੇ ਵਿੱਚ ਉਸ ਤੋਂ ਸਿੱਧਾ ਅੰਦਾਜ਼ਾ ਲਾ ਸਕਦੇ ਹਾਂ ਕਿ ਉਹ ਕਿਹਨਾਂ ਦੀ ਸੇਵਾ ਕਰਦੇ ਨੇ, ਜੇਕਰ ਸੇਵਾ ਕਰਦੇ ਨੇ ਜਾਂ ਕਰਾਉਂਦੇ ਨੇ।
ਜੀ ਹਾਂ, ਜੇਕਰ ਉਹਨਾਂ ਨੂੰ ਨਿੱਜੀ ਦੇਖਿਆ ਜਾਵੇ, ਉਹਨਾਂ ਦੇ ਕੀ ਕੰਮ ਕਾਜ ਨੇ, ਕੀ ਉਹਨਾਂ ਦੇ ਬਿਜ਼ਨਸ ਚੱਲਦੇ ਨੇ, ਕੀ ਕਰਦੇ ਨੇ, ਸਾਰਾ ਕੁਝ ਇੱਕ ਤਾਣਾ ਵਾਣਾ ਤੇ ਇੱਕ ਲੜੀ ਦੇ ਤਹਿਤ।
ਇਸ ਤੋਂ ਤੁਹਾਨੂੰ ਸੁਚੇਤ ਜ਼ਰੂਰ ਹੋਣਾ ਚਾਹੀਦਾ, ਪਰ ਨਹੀਂ, ਤੁਸੀਂ ਨਹੀਂ ਹੋ ਰਹੇ ਇਸ ਪੱਖੋਂ।
ਹਾਂਜੀ, ਸੋ ਜਿੱਥੇ ਆਪਾਂ ਹਰਗੋਬਿੰਦ ਪਾਤਸ਼ਾਹ ਦੀ ਗੱਲ ਕਰਦੇ ਹਾਂ, ਹਰਗੋਬਿੰਦ ਪਾਤਸ਼ਾਹ ਦੀ ਜੇਕਰ ਅਸੀਂ ਵਿੱਦਿਆ ਦੀ ਗੱਲ ਕਰਦੇ ਹਾਂ, ਉਹਨਾਂ ਨੇ ਜਿੱਥੇ ਸ਼ਾਸਤਰ ਵਿੱਦਿਆ ਤੇ ਨਾਲ ਨਾਲ ਜਿਹੜੀ ਦੂਜੀ ਵਿੱਦਿਆ ਜਿਹੜੀ ਹੈ ਉਹ ਵੀ ਉਹਨਾਂ ਨੇ ਲਈ ਹੈ, ਅਤੇ ਲਈ ਬਾਬਾ ਬੁੱਢਾ ਜੀ ਤੋਂ ਹੈ। ਸ਼ਾਸਤਰ ਵਿੱਦਿਆ ਜੀ ਦਾ ਆਪ ਜੀ ਨੂੰ ਬਹੁਤ ਸ਼ੌਂਕ ਸੀ ਅਤੇ ਜਲਦੀ ਹੀ ਨਿਪੁੰਨ ਹੋ ਗਏ, ਅਤੇ ਬਾਬਾ ਬੁੱਢਾ ਜੀ ਨੂੰ ਆਪ ਨੂੰ ਦੇਖ ਕੇ ਮਹਾਂਬਲੀ ਯੋਧਾ ਹੋਣ ਦਾ ਆਖ ਅਕਸਰ ਹੀ ਸਹਿਜ ਸਵਾਏ ਹੀ ਬਾਬਾ ਬੁੱਢਾ ਜੀ ਆਖ ਦਿੰਦੇ ਸਨ। ਅਤੇ ਜਦੋਂ ਗੁਰਗੱਦੀ ਪ੍ਰਾਪਤ ਕਰਨ ਦੀ ਤੀਬਰ ਇੱਛਾ ਰੱਖਣ ਵਾਲੇ ਬਾਬਾ ਪਿਰਥੀ ਚੰਦ ਨਾਲ ਹੰਕਾਰੀ ਬਿਰਤੀ ਦੇ ਮਾਲਕ ਚੰਦੂ ਦੀ ਲੜਕੀ ਦਾ ਰਿਸ਼ਤਾ ਸੰਗਤਾਂ ਦੀ ਬੇਨਤੀ ਤੇ ਗੁਰੂ ਹਰਗੋਬਿੰਦ ਜੀ ਲਈ ਪ੍ਰਵਾਨ ਕਰਨ ਤੋਂ ਨਾ ਕਰਕੇ ਗੁਰੂ ਘਰ ਦੇ ਵਿਰੋਧੀ ਬਣੇ ਚੰਦੂ ਨਾਲ ਦੋ ਅਸਬੀ ਅਤੇ ਗੁਰੂ ਘਰ ਦੇ ਵਿਰੋਧੀਆਂ ਵੱਲੋਂ ਮਿਲ ਕੇ ਝੂਠੇ ਇਲਜ਼ਾਮ ਲਾ ਕੇ ਗੁਰੂ ਅਰਜਨ ਦੇਵ ਜੀ ਦੀ ਜਿਹੜੀ ਸ਼ਹਾਦਤ ਹੁੰਦੀ ਹੈ ਉਹਦਾ ਤਾਣਾ ਬਾਣਾ ਜਿਹੜਾ ਬੁਣਿਆ ਜਾਂਦਾ ਹੈ। ਉਸ ਤੋਂ ਬਾਅਦ ਫਿਰ ਜਦੋਂ ਅੱਗੇ ਜਾ ਕੇ ਦੇਖਦੇ ਹਾਂ ਹਰਗੋਬਿੰਦ ਪਾਤਸ਼ਾਹ ਨੂੰ ਜਿਹੜਾ ਉਹ ਗੁਰੂ ਵੱਲੋਂ ਜਿਹੜਾ ਦਿੱਤਾ ਹੋਇਆ ਕੰਸੈਪਟ ਹੈ ਉਹਨੂੰ ਅੱਗੇ ਤੋਰਨ ਦੇ ਲਈ ਲੀਹ ਜਿਹੜੀ ਹੈ ਉਹ ਜ਼ਿੰਮੇਵਾਰੀ ਜਿਹੜੀ ਹੈ ਹਰਗੋਬਿੰਦ ਪਾਤਸ਼ਾਹ ਦੇ ਸਿਰ ਦੇ ਉੱਤੇ ਆ ਖੜਦੀ ਹੈ, ਮੋਢਿਆਂ ਦੇ ਉੱਤੇ ਉਹ ਭਾਰ ਕੌਮ ਦਾ ਆ ਖੜਦਾ ਹੈ। ਇਸ ਦੇ ਦੌਰਾਨ ਇੱਕ ਗੱਲ ਹੋਰ ਕਲੀਅਰ ਕਰਦੇ ਚੱਲਦੇ ਹਾਂ, ਅਕਸਰ ਹੀ ਇਹ ਗੱਲ ਸਾਡੇ ਕਹਿੰਦੇ ਨੇ ਸਾਡੇ ਵਿਦਵਾਨ ਜਿਹੜੇ ਪੁਰਾਣੇ ਨੇ ਜਾਂ ਮੈਂ ਲਿਖਤਾਂ ਪੜ੍ਹਦਾ, ਅਕਸਰ ਹੀ ਇਹ ਗੱਲ ਮੈਨੂੰ ਕਿਤੇ ਨਾ ਕਿਤੇ ਘਰ ਕਰਦੀ ਜਾਂਦੀ ਰਹਿੰਦੀ ਹੈ। ਇਹ ਗੱਲ ਕਹਿ ਦਿੰਦੇ ਨੇ ਜੀ ਸਾਨੂੰ ਸ਼ਹਾਦਤਾਂ ਨੇ ਅਤੇ ਸ਼ਹੀਦੀਆਂ ਨੇ ਦਿੱਤਾ ਕੀ ਹੈ। ਅੱਜ ਇੱਕ ਗੱਲ ਮੈਂ ਕਲੀਅਰ ਕਰਦਾ ਚੱਲਾਂ, ਪੰਜਵੇਂ ਪਾਤਸ਼ਾਹ ਦੇ ਪੰਜਵੇਂ ਬਾਪੂ ਦੀ ਜਦੋਂ ਸ਼ਹਾਦਤ ਹੁੰਦੀ ਹੈ ਤੇ ਸਾਨੂੰ ਅਕਾਲ ਤਖ਼ਤ ਸਾਹਿਬ ਮਿਲਿਆ ਹੈ। ਸਾਨੂੰ ਘੋੜਿਆਂ ਦੀਆਂ ਕਾਠੀਆਂ ਦੇ ਚੜ੍ਹਨ ਦਾ ਜਿਹੜਾ ਸਾਡਾ ਸ਼ੌਂਕ ਪੂਰਾ ਹੋਣ ਲੱਗਾ, ਅਸੀਂ ਤਲਵਾਰਾਂ ਪਹਿਨ ਕੇ ਅਸੀਂ ਰਾਜਿਆਂ ਮਹਾਰਾਜਿਆਂ ਦੀ ਤਰ੍ਹਾਂ ਵਿਚਰਨਾ ਸ਼ੁਰੂ ਕੀਤਾ। ਇੰਨਾ ਥੋੜ੍ਹਾ ਜਿਹਾ ਇਤਿਹਾਸ ਤੁਸੀਂ ਇੱਥੋਂ ਹੀ ਦੇਖ ਲਓ, ਮੁੱਢ ਜਿੱਥੋਂ ਵੱਜਦਾ ਪੰਜਵੇਂ ਬਾਪੂ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਕੀ ਸਾਨੂੰ ਮਿਲਿਆ, ਕੀ ਕੰਸੈਪਟ ਚੱਲਿਆ। ਜੇਕਰ ਅਸੀਂ ਇਹਨੂੰ ਇੰਨਾ ਕੁ ਸਮਝ ਲਈਏ ਅਸੀਂ ਆਜ਼ਾਦੀ ਪਸੰਦ ਲੋਕ ਆਪਣੇ ਆਪ ਵਿੱਚ ਹੀ ਹੋ ਜਾਂਦੇ ਹਾਂ, ਸਾਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਕਿ ਅਸੀਂ ਆਜ਼ਾਦ ਹਾਂ ਜਾਂ ਗੁਲਾਮ।
ਹਾਂਜੀ, ਜਦੋਂ ਆਪਾਂ ਗੁਰ ਇਤਿਹਾਸ ਨੂੰ ਬਰੀਕੀ ਦੇ ਨਾਲ ਪੜ੍ਹਦੇ ਹਾਂ ਤਾਂ ਗੁਰੂ ਅਰਜਨ ਸਾਹਿਬ ਜੀ ਨੇ ਜਿਹੜੀਆਂ ਕੋਸ਼ਿਸ਼ਾਂ ਸੀ ਇਹ ਜਾਰੀ ਕਰ ਦਿੱਤੀਆਂ ਸੀ ਕਿ ਜਿਹੜਾ ਮਨੁੱਖ ਹੈ ਇਹ ਮਤਲਬ ਕੋਈ ਵੀ ਹੋਵੇ, ਕਿਸੇ ਵੀ ਧਰਮ ਜਾਤ ਮਜ਼ਹਬ ਨਾਲ ਸੰਬੰਧਿਤ ਹੋਵੇ, ਉਸ ਨੂੰ ਉਹ ਪੂਰਾ ਹੱਕ ਹੈ ਕਿ ਉਹ ਆਪਣੀ ਜ਼ਿੰਦਗੀ ਅਣਖ ਦੇ ਨਾਲ ਜੀਵੇ, ਅਤੇ ਇਸ ਗੱਲ ਦਾ ਜਿਹੜਾ ਉਹਨਾਂ ਨੇ ਕੋਸ਼ਿਸ਼ਾਂ ਵੀ ਕੀਤੀਆਂ, ਜਿਹੜਾ ਸਮਾਜ ਸੁਧਾਰ ਦੇ ਕੰਮ ਦੇ ਵਿੱਚ ਹਿੱਸਾ ਲੈ ਕੇ ਸਮਾਜ ਦੇ ਵਿੱਚ ਬਰਾਬਰਤਾ ਲਿਆਉਣ ਦੇ ਲਈ ਇਹ ਕੰਮ ਗੁਰੂ ਅਰਜਨ ਸਾਹਿਬ ਜੀ ਨੇ ਸ਼ੁਰੂ ਕਰ ਦਿੱਤਾ ਸੀ ਤੇ ਉਹ ਅਕਸਰ ਹੀ ਜਿਹੜਾ ਆਮ ਲੋਕਾਂ ਦੇ ਵਿੱਚ ਜਿਹੜੀ ਅਣਖ ਪੈਦਾ ਕਰਨ ਵਾਲੀਆਂ ਜਿਹੜੀਆਂ ਗੱਲਾਂ ਸੀ ਜਾਂ ਬਾਣੀ ਸੀ ਜਾਂ ਜੋ ਕਾਰ ਵਿਹਾਰ ਸੀ ਉਹ ਕਰਦੇ ਸੀ। ਇਸ ਦੀ ਸ਼ੁਰੂਆਤ ਗੁਰੂ ਅਰਜਨ ਵੈਸੇ ਤਾਂ ਮੁੱਢ ਤੋਂ ਗੁਰੂ ਨਾਨਕ ਸਾਹਿਬ ਜੀ ਨੇ ਹੀ ਕਰ ਦਿੱਤੀ ਸੀ, ਪਰ ਗੁਰੂ ਅਰਜਨ ਸਾਹਿਬ ਜੀ ਨੇ ਵੀ ਇਸ ਦੇ ਉੱਤੇ ਕਾਫੀ ਜਿਵੇਂ ਇਸ ਦੇ ਉੱਤੇ ਅੱਗੇ ਉਹਨਾਂ ਨੇ ਵੱਧ ਕੇ ਜਿਹੜਾ ਕਹਿ ਲਈਏ ਕਿ ਕੰਮ ਕੀਤਾ। ਜਿਵੇਂ ਜਦੋਂ ਪੋਥੀ ਸਾਹਿਬ ਦੀ ਪ੍ਰਕਾਸ਼ਨਾ ਕੀਤੀ ਤਾਂ ਉਹ ਖੁਦ ਆਪ ਥੱਲੇ ਬੈਠੇ ਜਿਹੜਾ ਲੋਕਾਂ ਨੂੰ ਸ਼ਬਦ ਗੁਰੂ ਦਾ ਸਿਧਾਂਤ ਜਿਹੜਾ ਦ੍ਰਿੜ ਕਰਾਉਣ ਦਾ ਬਜਾਏ ਕਿ ਇੱਕ ਦੇਹ ਦੀ ਪੂਜਾ ਕਰਨ ਦੇ ਸਾਨੂੰ ਉਸ ਅਕਾਲ ਪੁਰਖ ਦੇ ਸ਼ਬਦ ਦੇ ਪੁਜਾਰੀ ਬਣਾਇਆ, ਇਹ ਉਹਨਾਂ ਨੇ ਕੋਸ਼ਿਸ਼ ਸ਼ੁਰੂ ਕਰ ਦਿੱਤੀ ਸੀ ਤੇ ਸਮੇਂ ਦੀ ਹਕੂਮਤ ਇਸ ਨੂੰ ਖਤਮ ਕਰਨਾ ਚਾਹੁੰਦੀ ਸੀ ਤੇ ਉਸ ਦੇ ਲਈ ਜਿਹੜਾ ਚੰਦੂ ਉਹ ਇੱਕ ਮੋਹਰੇ ਦੇ ਤੌਰ ਤੇ ਵਰਤਿਆ ਗਿਆ ਤੇ ਖੁਦ ਉਹਦੀ ਵੀ ਇੱਛਾ ਸੀ ਕਿਉਂਕਿ ਜਿਹੜੀ ਇੱਕ ਵਿਪਰਵਾਦ ਵੀ ਕਦੇ ਨਹੀਂ ਚਾਹੁੰਦਾ ਕਿ ਜਿਹੜੀ ਇੱਕ ਵਰਨ ਵੰਡ ਹੈ ਜਿਹੜੇ ਲੋਕਾਂ ਦੇ ਵਿੱਚ ਜਿਹੜਾ ਭੇਦਭਾਵ ਹੈ ਉਹ ਕਦੇ ਖਤਮ ਹੋਵੇ, ਇਹ ਵੀ ਵਿਪਰਵਾਦ ਨਹੀਂ ਚਾਹੁੰਦਾ ਤੇ ਚੰਦੂ ਉਸ ਦੀ ਇੱਕ ਕਿਸਮ ਸੀ ਜਿਹੜਾ ਗੁਰੂ ਅਰਜਨ ਸਾਹਿਬ ਜੀ ਨੂੰ ਦੀ ਜਿਹੜੀ ਸੋਚ ਸੀ ਗੁਰੂ ਘਰ ਦੀ ਜਿਹੜੀ ਸੋਚ ਸੀ ਉਸ ਨੂੰ ਖਤਮ ਕਰਨਾ ਚਾਹੁੰਦਾ ਸੀ। ਪਰ ਇੱਥੇ ਜ਼ਿਕਰ ਕਰਨ ਦਾ ਮਕਸਦ ਸਿਰਫ ਇੰਨਾ ਹੈ ਕਿ ਇਹ ਇੱਕ ਬੰਦੇ ਦੀ ਇਹ ਇੱਕ ਸ਼ਾਸਕ ਦੀ ਜਿਹੜਾ ਇੱਕ ਕਰੂਪ ਸ਼ਾਸਕ ਹੁੰਦਾ ਹੈ ਉਹਦੀ ਨੀਤੀ ਤਾਂ ਜ਼ਰੂਰ ਹੁੰਦੀ, ਜਿਹੜੀ ਇੱਛਾ ਜ਼ਰੂਰ ਹੁੰਦੀ ਹੈ ਕਿ ਜਿਹੜੀ ਉਹਦੀ ਜਿਹੜੀ ਪ੍ਰਜਾ ਹੈ ਉਹ ਸੁਚੇਤ ਨਾ ਹੋਵੇ, ਪਰ ਜਿਹੜਾ ਉਸਦੇ ਮਨ ਦੇ ਵਿੱਚ ਵਹਿਮ ਹੁੰਦਾ ਕਿ ਜਿਵੇਂ ਉਸ ਸਮੇਂ ਦੇ ਸ਼ਾਸਕ ਨੂੰ ਵਹਿਮ ਸੀ ਕਿ ਗੁਰੂ ਅਰਜਨ ਸਾਹਿਬ ਜੀ ਨੂੰ ਖਤਮ ਕਰਕੇ ਸ਼ਾਇਦ ਉਹ ਜਿਹੜੀ ਸਿੱਖੀ ਸਪਿਰਿਟ ਖਤਮ ਕਰ ਦੇਵੇਗਾ, ਪਰ ਜਦੋਂ ਉਸ ਤੋਂ ਬਾਅਦ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਬੈਠੇ ਤਾਂ ਇਹ ਇੱਕ ਬੜੇ ਤਗੜੇ ਰੂਪ ਦੇ ਵਿੱਚ ਜਿਹੜੀ ਉਹੀ ਜਿਹੜੀ ਗੁਰੂ ਅਰਜਨ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਜਿਹੜੇ ਪੰਜ ਜਾਮਿਆਂ ਦੇ ਵਿੱਚ ਸਮਝਾਉਣਾ ਚਾਹੁੰਦੇ ਸੀ ਉਹ ਬੜੇ ਸਪਸ਼ਟ ਰੂਪ ਦੇ ਵਿੱਚ ਖੁੱਲੇ ਰੂਪ ਦੇ ਵਿੱਚ ਜਿਹੜੀ ਸਾਹਮਣੇ ਆਈ। ਦੋ ਤਾਂ ਜਿੱਥੇ ਮਨਾਹੀ ਹੁੰਦੀ ਸੀ ਵੀ ਤੁਸੀਂ ਇੱਕ ਵੀ ਤਲਵਾਰ ਨਹੀਂ ਪਹਿਨ ਸਕਦੇ ਉੱਥੇ ਦੋ ਤਲਵਾਰਾਂ ਪਹਿਨੀਆਂ, ਫਿਰ ਪੱਗ ਸਿਰਫ ਜਿਹੜੇ ਇੱਕ ਖਾਸ ਕਿਸਮ ਦੇ ਬੰਦੇ ਹੀ ਰੱਖ ਸਕਦੇ ਸੀ ਉਸ ਸਮੇਂ, ਜਿਹੜੇ ਉਸ ਸਮੇਂ ਦੇ ਕਹਿ ਲਓ ਕਿ ਬਿਊਰੋਕਰੈਟ ਸੀ ਜਾਂ ਬਿਊਰੋਕਰੇਸੀ ਚ ਸੀ ਜਾਂ ਜਿਹੜੇ ਅਹਿਲਕਾਰ ਜੋ ਵੀ ਆ, ਪਰ ਉਹ ਵੀ ਜਿਹੜਾ ਹੱਕ
ਸਰਕਾਰ ਹੱਕ ਜਿਹਨਾਂ ਨੂੰ ਦਿੰਦੀ ਸੀ ਉਹੀ ਦਸਤਾਰ ਬਣ ਸਕਦੇ।
ਹਾਂਜੀ ਹਾਂਜੀ, ਪਰ ਹਾਂਜੀ ਤੇ ਬਰਾਬਰ ਜਿਹੜਾ ਇੱਕ ਪੂਰਾ ਜਿਹੜਾ ਇੱਕ ਸਾਮਰਾਜ ਖੜਾ ਕੀਤਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਤੇ ਪੂਰਾ ਤਿਆਰ ਬਰ ਤਿਆਰ ਕੀਤਾ ਹਰ ਇੱਕ ਮੁਸ਼ਕਲ ਦੇ ਲਈ ਜਿਹੜੀ ਆਉਣ ਵਾਲੀ ਸੀ, ਕਿਉਂਕਿ ਜਿਹੜੇ ਸੱਤ ਪੁਰਖ ਹੁੰਦੇ ਨੇ ਉਹ ਸਮੇਂ ਤੇ ਹਾਲਾਤਾਂ ਨੂੰ ਅੰਦਾਜ਼ਾ ਲਾ ਕੇ ਜਿਹੜਾ ਆਉਣ ਵਾਲਾ ਭਵਿੱਖ ਹੈ ਉਸ ਦਾ ਸਹਿਜੇ ਹੀ ਅੰਦਾਜ਼ਾ ਲਾ ਸਕਦੇ ਨੇ ਤੇ ਜਿਹੜੀਆਂ ਚਾਰ ਜੰਗਾਂ ਹੋਈਆਂ ਉਸ ਦਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਭਲੀ ਭਾਂਤ ਜਾਣਕਾਰ ਸੀ ਤੇ ਇਸੇ ਕਰਕੇ ਜਿਹੜੀਆਂ ਚਾਰ ਦੀਆਂ ਚਾਰ ਜੰਗਾਂ ਨੇ ਉਹ ਉਹਨਾਂ ਨੇ ਜਿੱਤੀਆਂ।
ਹਾਂਜੀ, ਜੇਕਰ ਹੋਰ ਵੀ ਅਸੀਂ ਇਤਿਹਾਸ ਨੂੰ ਨੇੜਿਓਂ ਹੋ ਕੇ ਜ਼ਿਆਦਾ ਪੜ੍ਹਦੇ ਹਾਂ ਤੇ ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਦੀ 48ਵੀਂ ਪੌੜੀ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਬਾਰੇ ਲਿਖਿਆ। ਉਹ ਲਿਖਦੇ ਨੇ, ਪੰਜ ਪਿਆਲੇ ਪੰਜ ਪੀਰ ਛੱਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਣ ਗੁਰ ਸੂਰਮਾ ਵੱਢ ਜੋਧਾ ਬਹੁ ਪਰ ਅਪਕਾਰੀ। ਇਹ ਭਾਈ ਗੁਰਦਾਸ ਜੀ ਦੀ ਬਾਰ ਇਸ ਗੱਲ ਤੇ ਮੋਹਰ ਲਾਉਂਦੀ ਹੈ ਕਿ ਹਰਗੋਬਿੰਦ ਪਾਤਸ਼ਾਹ ਕਿਹੋ ਜਿਹਾ ਗੁਰੂ ਸਨ ਸਾਡੇ, ਕਿਹੋ ਜੀ ਉਹਨਾਂ ਨੇ ਸੇਧ ਸੰਸਾਰ ਨੂੰ ਦਿੱਤੀ ਹੈ ਤੇ ਜਿੱਥੇ ਉਹਨਾਂ ਨੇ ਸਾਨੂੰ ਜਿਉਣ ਦਾ ਢੰਗ ਤਰੀਕਾ ਜੋ ਹਰ ਗੁਰੂ ਪਹਿਲੇ ਪਾਤਸ਼ਾਹ ਤੋਂ ਸਾਨੂੰ ਮਿਲਿਆ ਹੈ ਉਹਨੂੰ ਅੱਗੇ ਲੀਹ ਨੂੰ ਤੋਰਿਆ ਹੈ। ਇਹ ਦੱਸ ਦਿੱਤਾ ਕਿ ਅਸੀਂ ਆਪਣੀ ਆਪ ਦੇ ਵਿੱਚ ਅਸੀਂ ਰਾਜੇ ਮਹਾਰਾਜੇ ਹਾਂ, ਤੂੰ ਸਾਨੂੰ ਰੋਕ ਨਹੀਂ ਸਕਦਾ, ਅਸੀਂ ਘੋੜਿਆਂ ਦੀਆਂ ਕਾਠੀਆਂ 'ਤੇ ਵੀ ਚੜਾਂਗੇ, ਅਸੀਂ ਸ਼ਿਕਾਰ ਵੀ ਖੇਡਾਂਗੇ, ਅਸੀਂ ਜੰਗਲਾਂ ਦੇ ਵਿੱਚ ਜਾ ਕੇ ਸ਼ਿਕਾਰ ਵੀ ਖੇਡਾਂਗੇ, ਅਸੀਂ ਘੋੜਿਆਂ ਦੀਆਂ ਕਾਠੀਆਂ 'ਤੇ ਵੀ ਚੜਾਂਗੇ, ਅਸੀਂ ਤਲਵਾਰ ਤੂੰ ਇੱਕ ਤਲਵਾਰ ਦੀ ਗੱਲ ਕਰਦਾ ਅਸੀਂ ਦੋ ਤਲਵਾਰਾਂ ਪਹਿਨਾਂਗੇ, ਤੂੰ ਦਸਤਾਰ ਦੀ ਗੱਲ ਕਰਦਾ ਅਸੀਂ ਦਸਤਾਰਾਂ ਵੱਡੀਆਂ ਬੰਨਾਂਗੇ। ਇੱਥੇ ਹੀ ਬਸ ਨਹੀਂ, ਜੇ ਤੂੰ ਜਿਹੜੇ ਤਖ਼ਤ ਦੀ ਤੂੰ ਗੱਲ ਕਰਦਾ ਹੈ ਅਸੀਂ ਉਹਦੇ ਬਰਾਬਰ ਤੈਨੂੰ ਤਖ਼ਤ ਵੀ ਬਣਾ ਕੇ ਦਿਖਾਲਾਂਗੇ,
ਬਣਾ ਕੇ ਦਿਖਾ ਲਿਆ ਵੀ। ਹਾਂਜੀ ਹਾਂਜੀ,
ਠੀਕ ਹੈ, ਇਹ ਸੰਬੋਧਨ ਹੋ ਕੇ ਗੱਲਾਂ ਕਰਨੀਆਂ
ਹਾਂਜੀ ਹਾਂਜੀ ਹਾਂਜੀ,
ਕੋਈ ਸੌਖੀ ਗੱਲ ਹੈ? ਫਿਰ ਜੰਗਾਂ ਵੀ ਹੋਈਆਂ, ਫਿਰ ਜਿੱਤ ਵੀ ਹੋਈ, ਪਰ ਇੱਕ ਗੱਲ ਦੇਖੋ, ਨਾਲ ਇਹ ਵੀ ਦਿੱਤਾ ਸਾਨੂੰ ਜਿਹੜਾ ਕੰਸੈਪਟ ਦਿੱਤਾ, ਜੇਕਰ ਅਸੀਂ ਅਕਾਲ ਤਖ਼ਤ ਦੀ ਗੱਲ ਕਰਦੇ ਹਾਂ ਨਾ, ਸਾਨੂੰ ਇਹ ਕਨਸੈਪਟ ਦਿੱਤਾ ਜਿੱਥੇ ਤੂੰ ਤਖ਼ਤ ਤੇ ਬੈਠ ਕੇ ਤੂੰ ਕਿਸੇ ਦੇ ਨਾਲ ਵਾਧੀ ਨਾ ਕਰ ਜਾਵੀਂ ਉਸ ਤਖ਼ਤ ਤੇ ਬੈਠ ਕੇ ਤੈਨੂੰ ਸਾਹਮਣੇ ਗੁਰੂ ਵੀ ਚੇਤੇ ਰਵੇ ਦਿਖਦਾ ਰਵੇ ਗੁਰੂ ਦੇ ਭੈ ਵਿੱਚ ਵੀ ਰਵੇ ਉਹ ਤਾਂ ਇੱਕ ਮਕਸਦ ਹੈ ਜੇਕਰ ਅਸੀਂ ਤਖ਼ਤ ਤੋਂ ਬੈਠ ਦੇਖਦੇ ਹਾਂ ਦਰਸ਼ਨੀ ਜਿਹੜੀ ਜਦੋਂ ਦਰਬਾਰ ਸਾਹਿਬ ਵੱਲ ਨੂੰ ਦੇਖਦੇ ਹਾਂ ਉੱਥੋਂ ਤਖ਼ਤ ਤੋਂ ਉਹ ਦਿਖਦਾ ਹੈ ਉਹਦਾ ਕੋਈ ਮੀਨਿੰਗ ਹੈ ਅਸੀਂ ਪਰ ਅੱਜ ਕੀ ਕਹਿਣ ਦਾ ਭਾਵ ਕਿਤੇ ਇਹ ਨਾ ਸਮਝ ਲਵੀ ਕਿ ਤੂੰ ਧਰਮੀ ਜਿੱਥੇ ਹੈ ਤੇ ਤੂੰ ਧਰਮ ਦੇ ਨਾਲ ਨਾਲ ਸਿਆਸੀ ਵੱਡਾ ਹੋ ਜਾਵੇ ਨਹੀਂ ਧਰਮ ਦੇ ਭੈ ਦੇ ਵਿੱਚ ਰਹਿ ਕੇ ਸਿਆਸਤ ਕਰਨੀ ਹੈ ਪਰ ਅੱਜ ਦੇ ਜਿਹੜੇ ਹਾਲਾਤ ਨੇ ਉਹ ਉਲਟ ਹੋ ਚੁੱਕੇ ਨੇ ਅੱਜ ਜਥੇਦਾਰ ਸਾਡੇ ਸਿਆਸੀ ਲੀਡਰਾਂ ਦੀਆਂ ਜੇਬਾਂ ਦੇ ਵਿੱਚੋਂ ਨਿਕਲਦਾ ਹੈ ਧਰਮ ਦੇ ਉੱਤੇ ਸਿਆਸਤ ਭਾਰੀ ਹੋ ਗਈ ਹੈ ਇੱਥੇ ਵੀ ਦੇਖ ਲੈਂਦੇ ਹਾਂ ਆਪਾਂ ਇੱਥੇ ਦੇ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਵੱਸਦਾ ਸਾਡਾ ਆਪਣਾ ਜਿਹੜਾ ਇੱਥੇ ਦਾ ਜਿਹੜਾ ਭਾਈਚਾਰਾ ਉਹਦੇ ਵੱਲ ਨਿਗਾਹ ਮਾਰਦੇ ਹਾਂ ਕੀ ਹੋ ਰਿਹਾ ਇਹੀ ਕੁਝ ਹੋ ਰਿਹਾ ਨਾ ਧਰਮੀ ਧਰਮ ਦਾ ਲਿਬਾਸ ਪਾ ਕੇ ਅਸੀਂ ਧਰਮੇ ਦੇ ਨਾਂ ਦੇ ਉੱਤੇ ਮਖੌਟਾ ਚਾੜ ਕੇ ਅਸੀਂ ਉੱਪਰ ਦੀ ਸਿਰੀਸਾ ਪਾ ਕੇ ਚਮਕ ਦੇ ਦਮਕ ਦੇ ਗਾਤਰੇ ਪਾ ਕੇ ਅਸੀਂ ਇਹ ਸਿੱਧ ਕਰਨਾ ਚਾਹੁੰਦੇ ਹਾਂ ਅਸੀਂ ਧਰਮੀ ਹਾਂ ਧਰਮੀ ਨਹੀਂ ਹਾਂ ਧਰਮ ਦੇ ਨਾਂ 'ਤੇ ਅਸੀਂ ਬਿਜ਼ਨਸ ਕਰਦੇ ਹਾਂ ਕਈ ਵਾਰੀ ਤੁਹਾਡੇ ਸਾਹਮਣੇ ਉਹ ਸੱਚ ਆਇਆ ਵੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਸੱਚ ਆਊਗਾ ਪਰ ਅਸੀਂ ਫਿਰ ਵੀ ਸੁੱਤੇ ਪਏ ਹਾਂ ਅਸੀਂ ਨਹੀਂ ਜਾਗ ਰਹੇ ਹਰਗੋਬਿੰਦ ਪਾਤਸ਼ਾਹ ਦਾ ਜਿੱਥੇ ਆਪਾਂ ਪੁਰਬ ਮਨਾ ਰਹੇ ਹਾਂ ਉਹਨਾਂ ਵੱਲੋਂ ਦਿੱਤਾ ਹੋਇਆ ਉਹ ਕੰਸੈਪਟ ਅਸੀਂ ਸਮਝਿਆ ਨਹੀਂ ਸਮਝਿਆ ਅੱਜ ਕੀ ਸਾਡੇ ਧਰਮ ਦੇ ਉੱਤੇ ਸਿਆਸਤ ਭਾਰੀ ਨਹੀਂ ਭਾਰੀ ਹੈ ਇਹ ਗੱਲ ਸਾਨੂੰ ਕਦੋਂ ਸਮਝ ਪਵੇਗੀ ਇਹ ਨਹੀਂ ਪੈ ਰਹੀ ਸਮਝ ਜੇਕਰ ਨਹੀਂ ਹੈ ਤੇ 815-8100 ਸਟੂਡੀਓ ਦਾ ਨੰਬਰ ਹੈ ਭਾਈ ਫੋਨ ਕਰਕੇ ਮੇਰੀ ਵੀ ਜਿਹੜੀ ਗਲਤ ਫਹਿਮੀ ਦੂਰ ਕਰ ਦਿਓ ਤੇ ਮੈਂ ਵੀ ਤੁਹਾਡੇ ਤੋਂ ਮਾਫ਼ੀ ਮੰਗ ਲਵਾਂਗਾ ਜੇਕਰ ਇਹ ਗੱਲ ਗਲਤ ਹੋਵੇ ਭਾਈ ਸਾਡੇ ਧਰਮ ਦੇ ਉੱਤੇ ਸਿਆਸਤ ਜਿਹੜੀ ਅੱਜ ਭਾਰੂ ਨਹੀਂ ਹੈ ਮੈਂ ਜਿੰਨੇ ਵੀ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਬੈਠਾ ਹੈ ਮੈਂ ਸਿੱਖ ਭਾਈਚਾਰੇ ਦੀ ਗੱਲ ਕਰਦਾ ਮੈਨੂੰ ਕਿਸੇ ਨਾਲ ਕੋਈ ਲੈਣ ਦੇਣ ਨਹੀਂ ਹੈ ਸਿੱਖ ਸੱਭਿਆਚਾਰ ਦੀ ਗੱਲ ਜਿਹੜੀ ਹੈ ਕੀ ਸੀਗੀ ਕਿੱਧਰ ਨੂੰ ਲੈ ਚੱਲੇ ਹਾਂ ਸਾਡੇ ਗੁਰਦੁਆਰਿਆਂ ਦੀਆਂ ਕਮੇਟੀਆਂ ਸਾਡੇ ਗੁਰਦੁਆਰੇ ਦੇ ਜਿਹੜੇ ਪ੍ਰਧਾਨ ਨੇ ਜਾਂ ਸੈਕਟਰੀ ਨੇ ਅਕਸਰ ਹੀ ਸਾਨੂੰ ਦੇਖੇ ਜਾਂਦੇ ਨੇ ਮੇਲਿਆਂ ਦੇ ਵਿੱਚ ਜਾਂ ਉਹਨਾਂ ਨੂੰ ਸਪੋਰਟ ਕਰਦੇ ਜਾਂ ਉਹਨਾਂ ਨੂੰ ਪ੍ਰਮੋਟ ਕਰਦੇ ਹੱਦ ਹੋਈ ਪਈ ਹੈ ਹਰਗੋਬਿੰਦ ਪਾਤਸ਼ਾਹ ਨੇ ਤਾਂ ਸਾਨੂੰ ਇਹ ਕੁਝ ਨਹੀਂ ਦਿੱਤਾ ਗੁਰੂ ਨੇ ਸਾਨੂੰ ਕੀ ਦਿੱਤਾ ਸਿਧਾਂਤ ਕੀ ਦਿੱਤਾ ਸੀ ਕੀ ਸਾਨੂੰ ਬਣਾਇਆ ਸੀ ਅਸੀਂ ਕਿੱਧਰ ਨੂੰ ਚੱਲ ਗਏ ਹਾਂ ਜਰਾ ਕੁ ਜਿੱਥੇ ਆਪਾਂ ਪੁਰਬ ਮਨਾਏ ਸਾਡੇ ਤਦ ਹੀ ਸਫਲੇ ਹੋਣੇ ਨੇ ਜੇਕਰ ਅਸੀਂ ਅੱਜ ਦੇ ਆਪਣੇ ਜੀਵਨ ਦੇ ਵਿੱਚ ਝਾਤ ਮਾਰਾਂਗੇ ਸਾਡੇ ਆਲੇ ਦੁਆਲੇ ਕੀ ਹੋ ਰਿਹਾ ਹੈ ਅਸੀਂ ਕਿੱਧਰ ਨੂੰ ਜਾਣਾ ਹੈ ਕਿਹੜੀ ਸਾਡੀ ਕਸਵੱਟੀ ਹੈ ਧਰਮ ਦੇ ਨਾਂ ਦੇ ਉੱਤੇ ਕੀ ਕੁਝ ਹੋ ਰਿਹਾ ਹੈ ਗੁਰੂ ਦੇ ਸਿੱਖ ਨੂੰ ਇਹ ਫਰਜ਼ ਹੈ ਜੇ ਕੋਈ ਸਾਡਾ ਲੀਡਰ ਜਾਂ ਸਾਡਾ ਜਥੇਦਾਰ ਜਾਂ ਸਾਡਾ ਪ੍ਰਧਾਨ ਜਾਂ ਆਪੂ ਬਣੇ ਲੀਡਰ ਜਦੋਂ ਵੀ ਕੋਈ ਗੱਲ ਇੱਦਾਂ ਕਰੇ ਕਿ ਜਿੱਥੇ ਸਾਡੇ ਕੌਮ ਦੀ ਤੋਹੀਨ ਹੋ ਰਹੀ ਹੈ ਕੌਮ ਦਾ ਫਰਜ਼ ਬਣਦਾ ਹੈ ਕਿ ਅਸੀਂ ਉਸ ਬੰਦੇ ਨੂੰ ਪੁੱਛੀਏ ਸਿਧਾਂਤ ਧਰਮ ਤਾਂ ਸਾਨੂੰ ਇਹ ਸਿਖਾਉਂਦਾ ਹੈ ਬਹੁਤ ਇਤਿਹਾਸ ਦੇ ਵਿੱਚੋਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਜਾਂ ਇਤਿਹਾਸ ਦੇ ਜਿਹੜੇ ਤੱਥ ਨੇ ਉਹ ਸਾਨੂੰ ਮਿਲ ਜਾਣਗੇ ਸਾਨੂੰ ਅੱਜ ਅਸੀਂ ਬਹੁਤ ਵੱਡੀ ਤਾਦਾਦ ਦੇ ਵਿੱਚ ਬਾਹਰ ਆ ਕੇ ਇੱਕੋ ਹੀ ਗੱਲ ਅਸੀਂ ਕਰੀ ਜਾਂਦੇ ਹਾਂ ਕਿ ਜਿਹੜਾ ਸ੍ਰੀ ਸਾਹਿਬ ਹੈ ਜੀ ਉਹ ਸਾਡਾ ਸਿੰਬਲ ਹੈ ਇਹੀ ਅਸੀਂ ਲੜਾਈ ਲੜ ਰਹੇ ਨਾ ਕਿ ਸਾਡਾ ਸਿੰਬਲ ਹੈ ਸਾਨੂੰ ਉਹਦਾ ਹੱਕ ਦਿੱਤਾ ਜਾਵੇ ਸਾਨੂੰ ਅਧਿਕਾਰ ਦਿੱਤਾ ਜਾਵੇ ਉਹ ਭਲਿਓ ਗੁਰੂ ਨੇ ਸਾਨੂੰ ਕੀ ਦਿੱਤਾ ਸੀ ਤੇ ਅਸੀਂ ਕੀ ਬਣਾ ਲਿਆ ਉਹਨੂੰ ਗੁਰੂ ਨੇ ਕੀ ਦਿੱਤਾ ਸੀ ਤੇ ਅਸੀਂ ਕੀ ਬਣਾ ਲਿਆ ਜਿਹੜਾ ਆਰਟ ਮਾਰਸ਼ਲ ਦੀ ਜਦੋਂ ਗੱਲ ਕਰਦੇ ਹਾਂ ਜਿਹੜਾ ਗੱਤਕਾਬਾਜ਼ੀ ਦੀ ਗੱਲ ਕਰਦੇ ਹਾਂ ਨੇਜਾਬਾਜ਼ੀ ਦੀ ਗੱਲ ਕਰਦੇ ਹਾਂ ਉਹ ਕੀ ਹੈ ਉਹ ਜੰਗੀ ਕਰਤਾਬੇ ਕਿ ਦਿਖਾਵੇ ਦਾ ਡਰਾਮਾ ਨਹੀਂ ਰਹਿ ਗਿਆ ਉਹਦਾ ਪਿਛੋਕੜ ਦੇਖਣਾ ਪਵੇਗਾ ਪਰ ਅਸੀਂ ਅੱਜ ਉਸ ਨੂੰ ਸਿਰਫ ਮਨੋਰੰਜਨ ਦਾ ਸਾਧਨ ਹੀ ਬਣਾ ਲਿਆ ਇਸ ਤੋਂ ਉੱਪਰ ਤਾਂ ਅਸੀਂ ਹੋਰ ਕੁਝ ਨਹੀਂ ਸਮਝਿਆ ਉਹਨੂੰ
ਹਾਂਜੀ ਬਿਲਕੁਲ ਅਕਾਲ ਤਖ਼ਤ ਨੂੰ ਇੱਕ ਤਰ੍ਹਾਂ ਦੇ ਨਾਲ ਸਿਆਸੀ ਖੇਡ ਦਾ ਇੱਕ ਬਣਾ ਲਿਆ ਜਿਹਦਾ
ਕੇਂਦਰ ਬਿੰਦੂ ਬਣਾ ਲਿਆ ਹਾਂਜੀ
ਹਾਂਜੀ ਤੇ ਜਿਹੜਾ ਗੁਰੂ ਹਰਗੋਬਿੰਦ ਪਾਤਸ਼ਾਹ ਦੀਆਂ ਜਿਹੜੀਆਂ ਚਾਰ ਜੰਗਾਂ ਉਹ ਵੀ ਬੜੀਆਂ ਕਮਾਲ ਦੀਆਂ ਸੀ। ਖਾਸ ਤੌਰ ਦੇ ਉੱਤੇ ਜਿਹੜਾ ਪੈਂਦੇ ਖਾਂ ਵਾਲਾ ਜ਼ਿਕਰ, ਉਸ ਦੇ ਵਿੱਚ ਦਰਿਆ ਦਿਲੀ ਗੁਰੂ ਸਾਹਿਬ ਦੀ ਦੇਖਣ ਨੂੰ ਮਿਲਦੀ ਹੈ। ਪੈਂਦੇ ਖਾਂ ਜਿਹੜਾ ਕਿ ਖੁਦ ਪਹਿਲਾਂ ਸਿੱਖ ਕੌਮ ਦੇ ਵਿੱਚ ਰਹਿ ਕੇ ਯੋਧਾ ਬਣਿਆ ਸੀ, ਤਿਆਰ ਹੋਇਆ ਸੀ, ਤੇ ਉਸ ਨੂੰ ਭੁਲੇਖਾ ਪੈ ਗਿਆ ਸੀ ਕਿ ਸ਼ਾਇਦ ਉਹ ਬਹੁਤ ਵੱਡਾ ਸੂਰਮਾ ਬਣ ਗਿਆ ਏ, ਤੇ ਨਾਲ ਜਿਹੜੀ ਲੀਡਰਸ਼ਿਪ ਜੇ ਕਹਿ ਲਈਏ, ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕੀਤੀ, ਤੇ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਅਕਾਲ ਤਖ਼ਤ ਸਾਹਿਬ ਦੇ ਪਹਿਲੇ ਸ਼ਾਸਕ ਗੁਰੂ ਹਰਗੋਬਿੰਦ ਪਾਤਸ਼ਾਹ ਸੀਗੇ। ਤੇ ਉਹ ਸ਼ਾਸਕ ਕੁਛ ਇੱਦਾਂ ਇਸ ਤਰ੍ਹਾਂ ਨਹੀਂ ਸੀ ਕਿ ਲੋਕਾਂ ਦੇ ਪੁੱਤ ਮਰਵਾਲੇ ਤੇ ਆਪ ਜਿਹੜਾ ਸਿਆਸੀ ਰੋਟੀਆਂ ਸੇਕ ਲਈਆਂ। ਕੋਈ ਵੀ ਜੰਗ ਹੋਈ ਉਸ ਦੇ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ
ਖੁਦ ਘੋੜੇ ਤੇ ਚੜ੍ਹ ਕੇ
ਸਭ ਤੋਂ ਅੱਗੇ ਹੋ ਕੇ ਲੜਦੇ ਰਹੇ, ਤੇ ਜਿਹੜੇ ਬਰਾਬਰ ਦੀ ਟੱਕਰ ਸੀ, ਜਿਵੇਂ ਪੈਂਦੇ ਖਾਂ ਦਾ ਜ਼ਿਕਰ ਹੋਇਆ, ਉਹ ਇੱਕ ਬਰਾਬਰ ਗੁਰੂ ਹਰਗੋਬਿੰਦ ਪਾਤਸ਼ਾਹ ਜੀ, ਕਿਉਂਕਿ ਬਹੁਤ ਤਗੜੇ ਸਰੀਰ ਦੇ ਮਾਲਕ ਸੀ
ਤੇ ਸ਼ਾਸਤਰ ਵਿਦਿਆ ਦੇ ਬੜੇ,
ਹਾਂ ਬੜੇ ਜਾਣੀ ਕਿ ਉਹ ਚੁਸਤ ਦਰੁਸਤ, ਤੇ ਕਹਿ ਲਈਏ ਕਿ ਜਿਵੇਂ ਇੱਕ ਬੜੀ ਫਿਲਮ ਹੋਇਆ ਪਾਪੂਲਰ ਹੋਈ ਬਾਹੂਬਲੀ, ਉਹਦਾ ਤਾਂ ਪਤਾ ਨਹੀਂ ਉਹ ਸ਼ਖਸ ਹੋਇਆ ਹੋਵੇ ਕਿ ਨਾ ਹੋਇਆ ਹੋਵੇ, ਪਰ ਇਹ ਜਿਹੜਾ ਸਾਡੇ ਇਤਿਹਾਸ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਜਿਹੜੇ ਸਾਡੇ
ਗੁਰੂ,
ਉਹਨਾਂ ਨੂੰ ਅਕਸਰ ਹੀ ਮਹਾਬਲੀ ਕਿਹਾ ਜਾਂਦਾ ਸੀ ਸੂਰਮਿਆਂ ਵੱਲੋਂ ਵੀ, ਕਿਉਂਕਿ ਪੈਂਦੇ ਖਾਨ ਜਿਹੜਾ ਦੁਸ਼ਮਣ ਫੌਜ ਵੱਲੋਂ ਤਿਆਰ ਕੀਤਾ ਗਿਆ ਸਭ ਤੋਂ ਵੱਡਾ ਮੋਹਰਾ ਸੀ, ਤੇ ਉਹ ਜਿਹੜੀ ਦੁਸ਼ਮਣ ਜਮਾਤ ਉਸ ਸਮੇਂ ਦੀ ਸੀ ਉਹ ਕੋਈ ਛੋਟੀ ਨਹੀਂ ਸੀ, ਉਹ ਪੂਰੇ ਭਾਰਤ ਦੇ ਉੱਤੇ ਤੇ ਪੂਰੇ ਪੰਜਾਬ ਦੇ ਉੱਤੇ, ਅੱਜ ਦੇ ਭਾਰਤ ਤੋਂ ਵੱਧ ਕੇ ਜਿਵੇਂ ਜਿਹੜਾ ਪਾਕਿਸਤਾਨ ਦਾ ਪੰਜਾਬ ਦਾ ਹਿੱਸਾ ਵੀ ਉਹਦੇ ਉੱਤੇ ਸ਼ਾਸਕ ਸੀ, ਤੇ ਉਹਦੇ ਵਿੱਚੋਂ ਸਰਮੋਰ ਜਿਹੜਾ ਸੀਗਾ ਉਹਨਾਂ ਦਾ ਜਰਨੈਲ ਸੀ ਉਹ ਪੈਂਦੇ ਖਾਨ
ਸੀ,
ਤੇ ਉਸ ਨੂੰ ਬੜੇ ਬੁਰੀ ਹਾਰ ਦਿੱਤੀ ਸੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ।
ਵੀਰ ਸਾਹਿਬ ਜੀ, ਇੱਕ ਗੱਲ ਹੋਰ ਵੀ ਹੈ ਜਿੱਥੇ ਉਹਨੂੰ ਇਸ ਗੱਲ ਦਾ ਉਹਨੂੰ ਮਾਣ ਵੀ ਸੀ, ਕਿਉਂਕਿ ਜੰਗ ਦੇ ਜਿਹੜੇ ਕਰਤੱਬ ਪੈਂਦੇ ਖਾਂ ਖੁਦ ਵੀ ਗੁਰੂ ਹਰਗੋਬਿੰਦ ਪਾਤਸ਼ਾਹ ਵਾਂਗੂ ਕਾਫੀ ਉਹ ਵੀ ਮਾਹਰ ਸੀ, ਉਹਨੂੰ ਆਪਣੇ ਆਪ ਤੇ ਇਸ ਗੱਲ ਦਾ ਬਹੁਤ ਮਾਣ ਸੀ ਵੀ ਮੈਂ ਹਰਗੋਬਿੰਦ ਪਾਤਸ਼ਾਹ ਨੂੰ ਸਿੱਧੀ ਟੱਕਰ ਦੇ ਸਕਦਾ।
ਹਾਂਜੀ, ਦੇਖੋ ਕਿੱਡਾ ਵੱਡਾ ਇਤਿਹਾਸ ਸਾਡਾ, ਕਿੰਨਾ ਜਾਣੀ ਕਿ ਯਾਰ, ਮਤਲਬ ਤੁਸੀਂ ਇਹਦੇ ਉੱਤੇ ਲੇਖ ਲਿਖੋ, ਇਹਦੇ ਉੱਤੇ ਡਿਸਕਸ਼ਨ ਕਰੋ, ਇਹਦੇ ਉੱਤੇ ਭਾਵੇਂ ਗੁਰੂ ਸਾਹਿਬ ਦੀ ਸ਼ਖਸੀਅਤ ਨੂੰ ਵਿੱਚ ਨਾ ਲੈ ਕੇ ਫਿਲਮਾਂ ਬਣਾ ਕੇ ਦਿਖਾਓ ਕਿ ਜਿਹੜਾ ਸਾਡਾ ਇਤਿਹਾਸ ਏ ਉਹ ਕਿੰਨਾ ਜਾਣੀ ਕਿ ਸਾਨੂੰ ਫਖਰ ਮਾਣ ਮਹਿਸੂਸ ਹੋਣਾ ਚਾਹੀਦਾ ਵੀ ਸਾਡਾ ਇਤਿਹਾਸ ਇੱਦਾਂ ਦਾ ਆ। ਜਿਹੜੇ ਲੋਕੀ ਫਿਲਮਾਂ ਬਣਾਉਂਦੇ ਨੇ ਉਹਦੇ ਵਿੱਚ ਮਿਲਾਵਟ ਕਰਕੇ, ਜਿਹੜਾ ਝੂਠ ਨੂੰ ਸੱਚ ਦਾ ਮਲੰਮਾ ਚਾੜ ਕੇ ਵੀ ਆਪਣੇ ਜਿਹੜੇ ਉਹਨਾਂ ਦੇ ਪੁਰਖ ਸੀਗੇ ਉਹਨਾਂ ਨੂੰ ਯੋਧਾ ਬਣਾਉਣ ਦੀ ਕੋਸ਼ਿਸ਼ ਕਰਦੇ ਨੇ, ਪਰ ਸਾਡੇ ਕੋਲ ਯੋਧਿਆਂ ਦਾ ਇਤਿਹਾਸ ਦੇ ਵਿੱਚ ਜਿਵੇਂ ਜ਼ਿਕਰ ਪੂਰਾ ਪ੍ਰੋਪਰ ਮਿਲਦਾ ਹੈ, ਪੂਰੀ ਦੀਆਂ ਪੂਰੀਆਂ ਤਰੀਕਾਂ ਦੇ ਨਾਲ ਸਾਰਾ ਕੁਝ, ਪਰ ਫਿਰ ਵੀ ਸਾਡੀ ਕੌਮ ਜਿਹੜੀ ਇਹ ਇੱਕ ਤਰ੍ਹਾਂ ਦੇ ਨਾਲ ਮੰਨਣ ਚ ਕੋਈ ਗੁਰੇਜ਼ ਨਹੀਂ ਹੋਣਾ ਚਾਹੀਦਾ ਕਿ ਸਾਡੀ ਨਲਾਇਕੀ ਹੈ ਜੀ, ਅਸੀਂ ਉਸ ਲੈਵਲ ਦੇ ਉੱਤੇ ਆਪਣਾ ਪ੍ਰਚਾਰ ਨਹੀਂ ਕਰ ਸਕੇ। ਪ੍ਰਚਾਰ ਤਾਂ ਕੀ ਕਰਨਾ ਸੀ, ਅਸੀਂ ਖੁਦ ਆਪਣਿਆਂ ਨੂੰ ਵੀ ਨਹੀਂ ਸਮਝਾ ਸਕੇ, ਤੇ ਜਿਹੜੇ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਹੋਈ ਸੀ ਕਿ ਜਿਹੜੇ ਸਮੇਂ ਦੀ ਜਿਹੜੀ ਗਲਤ ਹਕੂਮਤ ਉਸ ਨੂੰ ਵੰਗਾਰ ਉੱਥੋਂ ਮਿਲੇ, ਉਸ ਦੇ ਉੱਤੇ ਹੀ ਅੱਜ ਕੱਲ੍ਹ ਜਿਹੜੇ ਨੇ ਜਿਹੜੇ ਕੁਕਰਮ ਕਹਿ ਸਕਦੇ ਹਾਂ ਕਿ ਸਿਆਸੀ ਕੁਕਰਮ ਉੱਥੇ ਹੋ ਰਹੇ ਨੇ, ਗਲਤ ਫੈਸਲੇ ਬਿਨਾਂ ਦਲੀਲਾਂ ਤੋਂ, ਝੂਠੀਆਂ ਗੱਲਾਂ ਦੇ ਆਧਾਰਤ ਉਹ ਸਾਰਾ ਕੁਝ ਉੱਥੇ ਹੋ ਰਿਹਾ, ਜਿਸ ਦਾ ਵਿਰੋਧ ਦੇ ਕਾਰਨ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਹੋਈ ਸੀ। ਤੇ ਇਹ ਮਤਲਬ ਜਦੋਂ ਤੱਕ ਆਪਾਂ ਆਪਣੇ ਇਤਿਹਾਸ ਨੂੰ ਨਹੀਂ ਪੜਚੋਲਦੇ, ਤੇ ਜਿਹੜੀ ਬੈਕ ਟੂ ਬੇਸਿਕਸ ਜਿੱਦਾਂ ਕਹਿੰਦੇ ਹੁੰਦੇ ਆ ਵੀ ਸਾਡੇ ਆਪਣੇ ਜਿਹੜੇ ਮੁੱਢਲੇ ਸਿਧਾਂਤ ਨੇ ਉਹਨਾਂ ਦੇ ਵੱਲ ਆਪਾਂ ਨਹੀਂ ਮੁੜਦੇ, ਜਿਹੜੀਆਂ ਬਗਾਨੀਆਂ ਜਿੱਦਾਂ ਕਹਿ ਲਈਏ ਕਿ ਬਗਾਨੀਆਂ ਦਲੀਲਾਂ ਦੇ ਉੱਤੇ, ਬਗਾਨੇ ਕੋਨਸੈਪਟਸ ਦੇ ਉੱਤੇ ਜਦੋਂ ਆਪਾਂ ਚੱਲਣ ਦੀ ਕੋਸ਼ਿਸ਼ ਕਰਾਂਗੇ ਤਾਂ ਆਪਾਂ ਨੂੰ ਜਿਹੜੀਆਂ ਦੁਸ਼ਵਾਰੀਆਂ ਜਿਹੜੀਆਂ ਮਿਲ ਰਹੀਆਂ ਨੇ ਇਸੇ ਤਰ੍ਹਾਂ ਹੀ ਜਾਰੀ ਰਹਿਣਗੀਆਂ ਜਦੋਂ ਤੱਕ ਆਪਾਂ ਆਪਣੇ ਇਤਿਹਾਸ ਵੱਲ ਨਹੀਂ ਮੁੜਦੇ। ਤੇ ਸਾਡਾ ਫਰਜ਼ ਹੈ ਕਿ ਜਦੋਂ ਵੀ ਅਜਿਹੇ ਪੁਰਬ ਆਉਣ ਤਾਂ ਉਹਨਾਂ ਦੇ ਜਿਹੜਾ ਵਿਸ਼ਲੇਸ਼ਣ, ਇਹ ਨਹੀਂ ਹੁੰਦਾ ਕਿ ਇਕੱਲਾ ਇਤਿਹਾਸ ਪੜ੍ਹੋ, ਉਹਨਾਂ ਦਾ ਵਿਸ਼ਲੇਸ਼ਣ ਅੱਜ ਦੇ ਸਮੇਂ ਦੇ ਮੁਤਾਬਕ ਉਸ ਦਾ ਜ਼ਰੂਰੀ ਹੋ ਜਾਂਦਾ ਹੈ ਕਿ ਅੱਜ ਸਾਡੇ ਕੀ ਹਾਲਾਤ ਨੇ ਤੇ ਉਸ ਸਮੇਂ ਕੀ ਸੀ ਤੇ ਕਿੱਥੇ ਕੁ ਕਮੀ ਰਹਿ ਗਈ ਹੈ, ਕਿਹੜੀ ਕਿਵੇਂ ਇਸ ਨੂੰ ਦੂਰ ਕੀਤਾ ਜਾ ਸਕਦਾ।
ਹਾਂਜੀ, ਇਤਿਹਾਸ ਸਾਨੂੰ ਬਹੁਤ ਕੁਝ ਸਿਖਾਉਂਦਾ ਹੈ, ਕਮੀ ਸਾਡੇ ਵਿੱਚ ਹੈ ਕਿ ਅਸੀਂ ਸਿੱਖਦੇ ਨਹੀਂ ਹਾਂ। ਹਰਗੋਬਿੰਦ ਪਾਤਸ਼ਾਹ ਨੇ ਸਾਨੂੰ ਸਿਧਾਂਤ ਦੇ ਦਿੱਤਾ। ਬਹੁਤ ਲੰਮਾ ਟਾਈਮ ਉਹ ਸਿਧਾਂਤ ਚੱਲਿਆ। ਜੇਕਰ ਅਸੀਂ ਅੱਜ ਦੇ ਸਮਾਜ ਦੀ ਗੱਲ ਕਰਦੇ ਹਾਂ, ਅਸੀਂ ਸਿਧਾਂਤ ਕਿਉਂ ਛੱਡ ਦਿੱਤਾ? ਕੀ ਸਾਡੀ ਮਜਬੂਰੀ ਹੈ? ਕੀ ਅਸੀਂ ਇੰਨੇ ਅਸੀਂ ਹੋ ਗਏ ਹਾਂ ਗੁਰੂ ਤੋਂ ਬੇਮੁੱਖ ਹੋ ਗਏ ਅਸੀਂ, ਜਾਂ ਸਾਡੀਆਂ ਲੋੜਾਂ ਦੀ ਪੂਰਤੀ ਹੈ? ਕੀ ਚੱਕਰ ਹੈ? ਇਹਦੇ 'ਤੇ ਸਾਨੂੰ ਸੋਚਣਾ ਅਤੇ ਵਿਚਾਰਨਾ ਚਾਹੀਦਾ ਜਾਂ ਨਹੀਂ ਚਾਹੀਦਾ? ਜੇਕਰ ਹਰਗੋਬਿੰਦ ਪਾਤਸ਼ਾਹ ਦੀ ਜਿਹੜੀ ਗੱਲ ਹੈ ਜਾਂ ਸਟੇਟਮੈਂਟ ਹੈ ਜਾਂ ਉਹਨਾਂ ਦਾ ਇਤਿਹਾਸ ਹੈ ਜਾਂ ਉਹਨਾਂ ਵੱਲੋਂ ਦਿੱਤੀ ਹੋਈ ਉਹ ਦੇਣ ਹੈ, ਉਸ ਕੰਸੈਪਟ ਦੇ ਵਿੱਚ ਥਰੋਟਾਂ ਆਈਆਂ ਅਤੇ ਕਿਉਂ ਆਈਆਂ, ਸੋਚਣਾ ਤਾਂ ਪਵੇਗਾ ਨਾ। ਗਲਤੀਆਂ ਅਸੀਂ ਕਰ ਰਹੇ ਹਾਂ ਜਾਂ ਸਾਡਿਆਂ ਵਡੇਰਿਆਂ ਨੇ ਕੀਤੀਆਂ ਨੇ, ਜਾਂ ਅਸੀਂ ਵੱਧ ਸਿਆਣੇ ਹੋ ਗਏ ਹਾਂ? ਬਹੁਤ ਕੁਝ ਇਤਿਹਾਸ ਨੂੰ ਜਦੋਂ ਅਸੀਂ ਫਰੋਲਾਂਗੇ, ਜਦੋਂ ਇਤਿਹਾਸ ਨੂੰ ਕਈ ਸਵਾਲ ਸਾਡੇ ਅੱਗੇ ਆ ਕੇ ਖੜ ਜਾਣਗੇ। ਕਿਤੇ ਨਾ ਕਿਤੇ ਅਸੀਂ ਆਪਣੇ ਸਵਾਰਥਾਂ ਦੀ ਪੂਰਤੀ ਦੇ ਲਈ ਡਿੱਗਦੇ ਨਜ਼ਰ ਆਵਾਂਗੇ, ਪਰ ਫਿਰ ਵੀ ਅਸੀਂ ਛਾਤੀ ਦੇ ਹੱਥ ਮਾਰ ਕੇ ਕਹਾਂਗੇ ਅਸੀਂ ਗੁਰੂ ਜੀ ਤੇਰੇ ਸਿੱਖ ਹਾਂ।
ਨਾਲ ਆਪਣਾ ਕਿਉਂਕਿ ਸਮਾਂ ਥੋੜਾ ਰਹਿ ਗਿਆ, ਇੱਕ ਵਿਸ਼ਾ ਜਿਵੇਂ ਜਿਹੜੀ ਢਾਡੀ ਵਾਰਾਂ ਦੀ ਪ੍ਰਥਾ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸ਼ੁਰੂ ਕੀਤੀ, ਉਹ ਇੱਕ ਤਰ੍ਹਾਂ ਦੇ ਨਾਲ ਜਿਹੜਾ ਜਿਹੜਾ ਸੰਗੀਤ ਆ ਉਸ ਨੂੰ ਕਿਵੇਂ ਸਹੀ ਇਸਤੇਮਾਲ ਕਰਨਾ, ਜਿਹੜਾ ਗਲਤ ਇਸਤੇਮਾਲ ਤਾਂ ਆਪਾਂ ਦੇਖਦੇ ਹਾਂ ਕਿ ਕਿਵੇਂ ਸੰਗੀਤ ਦੇ ਨਾਂ ਦੇ ਨਾਲ ਲੱਚਰਤਾ ਜਿਹੜੀ ਪੇਸ਼ ਕੀਤੀ ਜਾ ਰਹੀ। ਸੰਗੀਤ ਇੱਕ ਤਰ੍ਹਾਂ ਦੇ ਨਾਲ ਲਫ਼ਜ਼ਾਂ ਦੇ ਲਈ ਇੱਕ ਭਾਂਡਾ ਹੁੰਦਾ ਹੈ ਸ਼ਿੰਗਾਰ ਕੇ ਪੇਸ਼ ਕਰਨ ਦਾ, ਪਰ ਜਿਹੜੇ ਅਲਫਾਜ਼ ਜਿਹੜੇ ਵਰਤੇ ਜਾਂਦੇ ਨੇ ਉਹ ਬੜੇ ਮਾਇਨੇ ਰੱਖਦੇ ਨੇ। ਅਤੇ ਜਦੋਂ ਢਾਡੀ ਵਾਰਾਂ ਦੀ ਜਿਹੜੀ ਪ੍ਰਥਾ ਸ਼ੁਰੂ ਕੀਤੀ ਉਹ ਇੱਕ ਤਰ੍ਹਾਂ ਦੇ ਨਾਲ ਵੀਰ ਰਸ ਭਰਨ ਦੇ ਲਈ ਸ਼ੁਰੂ ਕੀਤੀ ਗਈ।
ਵੀਰ ਸਾਹਿਬ ਸਿੰਘ ਜੀ, ਜਿੱਥੇ ਹਰਗੋਬਿੰਦ ਪਾਤਸ਼ਾਹ ਜੀ ਨੇ ਇਹ ਸਾਨੂੰ ਰੀਤ ਦਿੱਤੀ ਹੈ ਵੀਰ ਰਸ ਵਾਲੀ, ਕਾਫੀ ਟਾਈਮ ਇਹ ਜਿਹੜੀ ਆਪਣੇ ਕਹਿ ਸਕਦੇ ਹਾਂ ਭਾਰਤ ਦੀ ਜਿਹੜੀ ਆਰਮੀ ਹੈ ਜਦੋਂ ਸਿੱਖ ਰੈਜੀਮੈਂਟ ਹੋਇਆ ਕਰਦੀ ਸੀ ਉਹਦੇ ਵਿੱਚ ਵੀ ਢਾਡੀਆਂ ਨੂੰ ਬੁਲਾ ਕੇ ਸਿੱਖ ਰੈਜੀਮੈਂਟ ਨੂੰ ਸਿੱਖ ਇਤਿਹਾਸ ਦੇ ਨਾਲ ਜੋੜਿਆ ਜਾਂਦਾ ਸੀ, ਉਹਨੂੰ ਉਹ ਵੀਰ ਰਸ ਦੀਆਂ ਵਾਰਾਂ ਸੁਣਾਈਆਂ ਜਾਂਦੀਆਂ ਸਨ। ਤੇ ਅੱਜ ਵੀ ਜੇਕਰ ਅਸੀਂ ਅਕਾਲ ਤਖ਼ਤ ਸਾਹਿਬ ਤੇ ਜਾਂਦੇ ਹਾਂ, ਅਕਾਲ ਤਖ਼ਤ ਦੇ ਥੱਲੇ ਸਾਹਮਣੇ ਅਕਾਲ ਤਖ਼ਤ ਦੇ ਜਦੋਂ ਪੌੜੀਆਂ ਚੜ੍ਹਨ ਤੋਂ ਪਹਿਲਾਂ ਸਾਨੂੰ ਢਾਡੀ ਦਾ ਦੀਵਾਨ ਜਿਹੜਾ ਆ ਮਿਲਦਾ ਹੈ, ਪਰ ਅਫਸੋਸ ਉਦੋਂ ਹੁੰਦਾ ਹੈ ਉਹ ਢਾਡੀਆਂ ਨੂੰ ਸੁਣਨ ਵਾਲੇ ਬਹੁਤ ਗਿਣਤੀ ਵਿੱਚ ਨਹੀਂ ਹੁੰਦੇ।
ਹਾਂਜੀ ਹਾਂਜੀ,
ਕਿਉਂਕਿ ਅਸੀਂ ਇਤਿਹਾਸ ਨੂੰ ਸੁਣਨਾ ਹੀ ਨਹੀਂ ਚਾਹੁੰਦੇ ਹੁਣ,
ਨਹੀਂ ਇਤਿਹਾਸ ਦੀ ਪੇਸ਼ਕਾਰੀ ਦੇ ਵਿੱਚ ਵੀ, ਕਿਉਂਕਿ ਜਿਹੜਾ ਸਮੇਂ ਦੇ ਮੁਤਾਬਕ ਜਿਹੜਾ ਉਸਨੂੰ ਸਮਝਾਉਣਾ ਉਹ ਇੱਕ ਬੜੀ ਵੱਡੀ ਕਲਾ ਹੁੰਦੀ ਹੈ। ਇਹ ਇਹ ਇੱਕ ਢਾਡੀ ਪ੍ਰਥਾ ਦੀ ਅਸੀਂ ਕਦਰ ਜ਼ਰੂਰ ਕਰਦੇ ਹਾਂ ਇਸ ਪੱਖ ਤੋਂ ਕਿ ਜਿਹੜੇ ਜਿਹੜੇ ਵੀ ਇਸ ਨੂੰ ਸਾਂਭਣਾ ਚਾਹੁੰਦੇ ਨੇ, ਪਰ ਜਿਵੇਂ ਇੱਕ ਤਰ੍ਹਾਂ ਦੇ ਨਾਲ ਇੱਕ ਖੁਦ ਦੀ ਖੋਜ ਵੀ ਹੁੰਦੀ ਹੈ ਕਿਸੇ ਨੂੰ ਸੱਚ ਦਾ ਮੁਲਾਂਕਣ ਕਰਨਾ, ਕਿ ਜਿਵੇਂ ਅੱਜ ਅਕਸਰ ਇੱਕ ਗੱਲ ਕਹੀ ਜਾਂਦੀ ਹੈ ਕਿ ਇਤਿਹਾਸ ਨੂੰ ਜਿਹੜਾ ਗੁਰਬਾਣੀ ਦੀ ਕਸਵੱਟੀ ਦੇ ਉੱਤੇ ਪਰਖ ਕੇ ਸੁਣਾਇਆ ਜਾਵੇ ਤਾਂ ਉਹ ਵਧੀਆ ਲੱਗਦਾ ਹੈ। ਜਿਵੇਂ ਹੁਣ ਹਰਗੋਬਿੰਦ ਪਾਤਸ਼ਾਹ ਜੀ ਦੇ ਜਿਹੜੀ ਦਾਂ ਨਾਲ ਸਾਖੀ ਜੋੜ ਦਿੱਤੀ ਗਈ ਵੀ ਬਾਬਾ ਬੁੱਢਾ ਜੀ ਨੇ ਵਰ ਦਿੱਤਾ, ਪਰ ਜਿਵੇਂ ਜਦੋਂ ਦੂਸਰੇ ਪਾਸੇ ਜਿਹੜਾ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਇਹ ਗੱਲ ਸਪਸ਼ਟ ਹੁੰਦੀ ਹੈ ਜਿਹੜੀ ਉਹਨਾਂ ਜਿਹੜੀ ਲਿਖਤੀ ਪ੍ਰਮਾਣਿਕਤਾ, ਜੇ ਮੈਨੂੰ ਕੋਈ ਪੁੱਛੇ ਕਿ ਤੁਸੀਂ ਇਤਿਹਾਸ ਤੇ ਕਿਸੇ ਵੱਲੋਂ ਲਿਖੇ ਹੋਏ ਇਤਿਹਾਸ ਤੇ ਜ਼ਿਆਦਾ ਯਕੀਨ ਕਰਦੇ ਹੋ ਕਿ ਗੁਰਬਾਣੀ ਜਿਹੜੀ ਗੁਰੂ ਸਾਹਿਬ ਨੇ ਖੁਦ ਲਿਖੀ ਹੋਈ, ਤਾਂ ਬਿਨਾਂ ਸ਼ੱਕ ਮੇਰਾ ਜਵਾਬ ਇਹ ਹੋਣਾ ਚਾਹੀਦਾ ਕਿ ਜਿਹੜੀ ਗੁਰਬਾਣੀ ਉਸ ਦੇ ਉੱਤੇ ਸਾਡਾ ਜਿਹੜਾ ਦ੍ਰਿੜ ਨਿਸ਼ਚਾ ਹੈ। ਤੇ ਉਹਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਨੇ ਗੱਲ ਕਲੀਅਰ ਕੀਤੀ ਹੈ ਕਿ ਜਿਹੜੀ ਪੁੱਤਰ ਦੀ ਦਾਤ ਜਾਂ ਧੀ ਪੁੱਤ ਦੀ, ਅੱਜ ਕੱਲ੍ਹ ਤਾਂ ਵੈਸੇ ਕੋਈ ਫਰਕ ਨਹੀਂ ਰਹਿ ਗਿਆ, ਕਿਸੇ ਸਮੇਂ ਇਹ ਫਰਕ ਹੁੰਦਾ ਸੀ ਧੀ ਤੇ ਪੁੱਤਰ ਦੇ ਵਿੱਚ, ਉਹ ਜਿਹੜੀ ਜਿਹੜੀ ਦਾਤ ਧੀਆਂ ਪੁੱਤਰਾਂ ਦੀ ਉਹ ਸਿਰਫ਼ ਤੇ ਸਿਰਫ਼ ਉਸ ਅਕਾਲ ਪੁਰਖ ਵੱਲੋਂ ਹੀ ਬਖਸ਼ਿਸ਼ ਹੁੰਦੀ ਹੈ। ਤੇ ਇਹ ਜਿਹੜਾ ਇਸ ਕਰਕੇ ਥੋੜਾ ਜਿਹਾ ਇਹ ਫਰਕ ਜ਼ਰੂਰ ਪੈ ਗਿਆ ਕਿ ਜਿਹੜੀ ਢਾਡੀ ਪ੍ਰਥਾ ਜਿਸ ਲੈਵਲ ਦੀ ਹੋਣੀ ਚਾਹੀਦੀ ਸੀ, ਜਿਵੇਂ ਕਿ ਸਾਡੇ ਇਤਿਹਾਸ ਨੂੰ ਸੁਣਾਇਆ ਜਾਂਦਾ, ਸਾਡੇ ਵਿੱਚ ਵੀਰ ਰਸ ਭਰਿਆ ਜਾਂਦਾ, ਗੱਲ ਹੋਰ ਸੀ। ਪਰ ਜਦੋਂ ਢਾਡੀ ਹੀ ਕਹਿ ਲਈਏ ਕਿ ਜਦੋਂ ਢਾਡੀ ਕਲਾ ਨੂੰ ਹੀ ਜਿਵੇਂ ਕਹਿ ਲਈਏ ਕਿ ਗਾਣਿਆਂ ਦੇ ਰੂਪ ਦੇ ਵਿੱਚ ਪੇਸ਼ ਕੀਤਾ ਜਾਣ ਲੱਗਾ, ਇਤਿਹਾਸ ਦੀ ਗੱਲ ਤਾਂ ਦੂਰ, ਵਿੱਚੇ ਬਾਬੇ ਵੀ ਵਾੜ ਦਿੱਤੇ ਗਏ, ਵਿੱਚੇ ਬਾਬਿਆਂ ਦੀਆਂ ਬਰਸੀਆਂ, ਵਿੱਚੇ ਜਿਹੜੇ ਬਾਬੇ ਹੋਏ ਨਹੀਂ ਹੋਏ ਉਹ ਵੀ, ਤੇ ਕਈ ਤਾਂ ਇਸ ਤੋਂ ਅੱਗੇ ਚੱਲਦੇ ਵੀ ਦੇਵੀ ਦੇਵਤਿਆਂ ਦਾ ਵਿੱਚ ਵੀ ਜ਼ਿਕਰ ਕਰਦੇ ਜਾਂਦੇ ਨੇ ਜਿਨ੍ਹਾਂ ਦਾ ਸਿੱਧਾ ਵਿਰੋਧ ਗੁਰਬਾਣੀ ਦੇ ਵਿੱਚ ਹੈ। ਇਹ ਇੱਕ ਗਿਰਾਵਟ ਜ਼ਰੂਰ ਆਈ, ਪਰ ਜਿਹੜਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਜਿਹੜੀ ਇੱਕ ਕੋਸ਼ਿਸ਼ ਸਾਰਥਕ ਰੂਪ ਦੇ ਵਿੱਚ ਕੀਤੀ ਸੀ ਕਿ ਜਿਹੜਾ ਇੱਕ ਸੰਗੀਤ ਨੂੰ ਕਿਵੇਂ ਵੀਰ ਰਸ ਦੇ ਲਈ, ਕਿਵੇਂ ਚੜ੍ਹਦੀ ਕਲਾ ਦੇ ਲਈ ਆਪਾਂ ਇਸਤੇਮਾਲ ਕਰਨਾ ਹੈ, ਉਹ ਜਿਹੜਾ
ਅਸੀਂ ਭੁੱਲ ਬੈਠੇ ਹਾਂ।
ਹਾਂਜੀ ਬਿਲਕੁਲ,
ਉਹ ਤੋਂ ਦੂਰ ਜਾ ਚੁੱਕੇ ਹਾਂ। ਪਰ ਇੱਥੇ ਹੀ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਅੱਜ ਕੀ ਹੋ ਰਿਹਾ, ਤੂੰ ਹੱਦੋਂ ਵੱਧ ਕਮੀਨਾ ਹੈ, ਤੂੰ ਵੇਚੇ ਕਫਨ ਸ਼ਹੀਦਾਂ ਦੇ। ਤੂੰ ਹੱਦੋਂ ਵੱਧ ਕਮੀਨਾ ਹੈ, ਤੂੰ ਵੇਚੇ ਕਫਨ ਸ਼ਹੀਦਾਂ ਦੇ। ਮਹਿਲ ਤੇਰੇ ਦੀਆਂ ਨੀਹਾਂ ਥੱਲੇ ਸੁਪਨੇ ਦਫਨ ਸ਼ਹੀਦਾਂ ਦੇ। ਹੱਦਾਂ ਉਦੋਂ ਰੋਜ਼ ਕਈ ਮਰਦੇ, ਹੱਦਾਂ ਉਦੋਂ ਰੋਜ਼ ਕਈ ਮਰਦੇ, ਤੈਨੂੰ ਤਾਂ ਪਰ ਫਿਕਰ ਨਹੀਂ। ਦੱਸ ਹਾਕਮਾਂ ਸਾਨੂੰ ਕੀ ਏ ਬੇਈਮਾਨੀ ਦਾ ਸਿਖਰ ਨਹੀਂ। ਦੱਸ ਹਾਕਮਾਂ ਸਾਨੂੰ ਏ ਬੇਈਮਾਨੀ ਦਾ ਸਿਖਰ ਨਹੀਂ। ਇੱਥੇ ਹੀ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਅਗਲੇ ਹਫ਼ਤੇ ਫਿਰ ਇਸੇ ਤਰ੍ਹਾਂ ਹੀ ਜੇ ਗੁਰੂ ਨੇ ਚਾਹਿਆ ਤਾਂ ਆਪ ਜੀ ਦੀ ਸੇਵਾ ਦੇ ਵਿੱਚ 6:30 ਤੋਂ ਲੈ ਕੇ 7:30 ਤੱਕ ਹਾਜ਼ਰੀ ਭਰਨ ਦੀ ਕੋਸ਼ਿਸ਼ ਕਰਾਂਗੇ। ਤਦ ਤੱਕ ਲਈ ਆਪਣਾ ਖਿਆਲ ਰੱਖਣਾ ਜੀ। ਕਿਸੇ ਨੂੰ ਕੋਈ ਗੱਲ ਚੰਗੀ ਨਾ ਲੱਗੀ ਹੋਵੇ, ਦਿਲ ਦੁੱਖ ਗਿਆ ਹੋਵੇ, ਜਾਂ ਕਿਸੇ ਨੂੰ ਕੋਈ ਸਾਡਾ ਸ਼ਬਦ ਜਿਹੜਾ ਬੋਲਿਆ ਉਹ ਚੰਗਾ ਨਾ ਲੱਗਾ ਹੋਵੇ, ਉਹਦੇ ਲਈ ਖਿਮਾ ਦੇ ਜਾਚਕਾਂ ਗੁਰੂ ਅੱਗੇ ਅਰਦਾਸ ਕਰਿਓ। ਇਸੇ ਤਰ੍ਹਾਂ ਹੀ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਦੀ ਬਾਤ ਆਪਦੇ ਨਾਲ ਪਾਉਂਦੇ ਰਹੀਏ, ਤੇ ਆਪ ਜੀ ਦੇ ਨਾਲ ਚੰਗੀ ਤੋਂ ਚੰਗੀ ਵਿਚਾਰ ਕਰਕੇ ਆਪ ਜੀ ਨੂੰ ਜਾਣੂ ਕਰਵਾਉਂਦੇ ਰਹੀਏ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਾਂਝੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਾਖੀ ਲਈ ਪਹਿਰੇਦਾਰੀ ਕਰਦਿਆਂ ਹੋਇਆ ਆਪਣੀਆਂ ਜਾਨਾਂ ਕੌਮ ਦੇ ਲੇਖੇ ਲਾ ਦਿੱਤੀਆਂ, ਆਪਣੀ ਆਜ਼ਾਦੀ ਦੇ ਲੇਖੇ ਲਾ ਦਿੱਤੀਆਂ। ਸਮਾਂ ਆਪਣੇ ਮੰਜ਼ਿਲ ਤੇ ਪਹੁੰਚ ਚੁੱਕਾ ਹੈ। ਇੱਕ ਬੇਨਤੀ ਇੰਨੀ ਕੁ ਜ਼ਰੂਰ ਕਰਾਂਗਾ ਕਿ
ਫਿਰ ਭਈ